ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਵਾਂ, ਪ੍ਰੀਤਮ ਜਾਨ ਲੇਹੋ ਮਨ ਮਾਹੇ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੇ। ਪ੍ਰੀਤਮ ਜਾਨ ਲੇਹੋ ਮਨ ਮਾਹੇ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ, ਜਬ ਹੇ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨੇਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੇ, ਕੋ ਕਾਮਨਾ ਆਇਓ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੇ, ਕੋ ਕਾਮਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਬੜੇ ਪਿਆਰ ਸਤਿਕਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ, ਦੀਨ ਦੁਨੀਆਂ ਦੇ ਮਾਲਕ, ਲੋਕ ਪਰਲੋਕ ਦੇ ਸੁੱਖਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੋਇਆ ਫਰਮਾਨ ਬੜੀ ਪ੍ਰੀਤ ਨਾਲ, ਬੜੀ ਇਕਾਗਰਤਾ ਦੇ ਨਾਲ ਆਪ ਜੀ ਨੇ ਸਰਵਣ ਕੀਤਾ। ਗੁਰੂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਾਨੂੰ ਇੱਕ ਗੱਲ ਬੜੀ ਪਰਪੱਕਤਾ ਨਾਲ ਚੇਤੇ ਕਰਵਾ ਰਹੇ ਨੇ ਕਿ ਭਲੇ ਪੁਰਖਾ, ਇਸ ਸੰਸਾਰ ਉੱਤੇ ਜੋ ਆਇਆ ਸੋ ਚੱਲ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਮੌਤ ਅਟਲ ਹੈ। ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੱਚੇ ਰੂਪ ਵਿੱਚ ਬਾਣੀ ਦੇ ਅੰਦਰ ਜਿੱਥੇ ਰੱਬ ਚੇਤੇ ਕਰਾਉਂਦੇ ਨੇ, ਉੱਥੇ ਮਰਨਾ ਵੀ ਚੇਤੇ ਕਰਾਉਂਦੇ ਆ। ਸਾਧ ਸੰਗਤ, ਖਾਸ ਕਰਕੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਹੁਤੀ ਵਾਰ ਆਪਣੇ ਬਚਨਾਂ ਵਿੱਚ ਸੰਸਾਰ ਦੀ ਚਲਾਏ ਮਾਨਤਾ ਵੱਲ ਸਾਡਾ ਧਿਆਨ ਦਿਵਾਉਂਦੇ ਆ, ਅਤੇ ਕਈ ਵਾਰ ਮਨ ਵਿੱਚ ਇਹ ਸਵਾਲ ਆਉਂਦਾ ਵੀ ਸਤਿਗੁਰੂ ਜੀ ਤੁਸੀਂ ਪਰਮੇਸ਼ਰ 'ਤੇ ਚੇਤੇ ਕਰਾਉਣਾ ਸੀ, ਪਰ ਜਿੰਨਾ ਪਰਮੇਸ਼ਰ ਚੇਤੇ ਕਰਾਇਆ ਇੰਨਾ ਮੌਤ ਨੂੰ ਵੀ ਕਿਉਂ ਚੇਤੇ ਕਰਵਾਇਆ? ਗੱਲ ਜੋ ਗੁਰੂ ਸਾਹਿਬ ਜੀ ਸਮਝਾਉਂਦੇ ਆ ਉਹ ਬੜੀ ਪਤੇ ਦੀ ਹੈ। ਮਹਾਰਾਜ ਕਹਿੰਦੇ ਵੀ ਜੇ ਮੌਤ ਚੇਤੇ ਆ ਜਾਏ ਤੇ ਮਨੁੱਖ ਦੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ। ਜੇ ਸਾਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਸਾਡੀ ਜ਼ਿੰਦਗੀ ਦੇ ਇਹ ਸਵਾਸ, ਸਾਡੀ ਜ਼ਿੰਦਗੀ ਦਾ ਇਹ ਰੋਜ਼ ਕਿਤੇ ਆਖਰੀ ਦਿਨ ਨਾ ਹੋਵੇ, ਸਾਡੀ ਜ਼ਿੰਦਗੀ ਦੀ ਇਹ ਸੰਧਿਆ ਕਿਤੇ ਆਖਰੀ ਸ਼ਾਮ ਨਾ ਬਣ ਜਾਵੇ, ਫਿਰ ਮਨੁੱਖ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਜ਼ਰੂਰ ਬਦਲਾਅ ਆਵੇਗਾ, ਜ਼ਰੂਰ ਕਰਮ ਕਰਨ ਲੱਗਾ, ਸੋਚੇਗਾ ਕਿ ਜੇ ਮੈਂ ਚਲੇ ਹੀ ਜਾਣਾ, ਜੇ ਰਹਿਣਾ ਹੀ ਨਹੀਂ ਇਸ ਜੱਗ ਦੇ ਉੱਤੇ ਤਾਂ ਫਿਰ ਮੈਂ ਹੰਕਾਰ ਕਿਸ ਗੱਲ ਦਾ ਕਰਾਂ। ਬਹੁਤੀ ਵਾਰ ਮਨੁੱਖ ਆਪਣੇ ਸਰੀਰਕ ਬਲ ਦਾ ਹੰਕਾਰ ਕਰਦਾ, ਬਹੁਤੀ ਵਾਰ ਮਨੁੱਖ ਆਪਣੇ ਧਨ ਪਦਾਰਥ ਦਾ ਹੰਕਾਰ ਕਰਦਾ, ਬਹੁਤੀ ਵਾਰ ਇਨਸਾਨ ਆਪਣੀ ਬਹਿਰੂਨੀ ਸ਼ਕਤੀ ਦਾ ਹੰਕਾਰ ਕਰਦਾ। ਅਤੇ ਜੇ ਸਾਨੂੰ ਇਸ ਗੱਲ ਦਾ ਚੇਤਾ ਆ ਜਾਏ ਵੀ ਰਹਿਣਾ ਹੀ ਨਹੀਂ ਇੱਥੇ, ਫਿਰ ਧਨ ਵੀ ਧਰਿਆ ਧਰਾਇਆ ਰਹਿ ਜਾਏਗਾ, ਬਾਹਰੀ ਸ਼ਕਤੀ ਵੀ ਧਰੀ ਧਰਾਈ ਰਹਿ ਜਾਏਗੀ। ਇਹੀ ਗੱਲ ਸਤਿਗੁਰੂ ਜੀ ਸਾਨੂੰ ਮੌਤ ਚੇਤੇ ਕਰਾ ਕੇ ਸਮਝਾ ਰਹੇ ਨੇ। ਅਕਸਰ ਇਹ ਬਚਨ ਤੁਹਾਡੇ ਕੰਨਾਂ 'ਚ ਪੈਂਦੇ ਆ, ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਰਭ ਹੰਡੀ ਹੈ, ਫਿਰ ਗਰਭ ਕਾਹਦਾ, ਹੰਕਾਰ ਕਾਹਦਾ? ਸਤਸੰਗਤ, ਜਿਸ ਤਨ ਦਾ ਹੰਕਾਰ ਕਰ ਰਹੇ ਹਾਂ ਨਾ ਉਹ ਤਨ ਰਹਿਣਾ, ਜੇ ਇਹ ਪਦਾਰਥਾਂ ਨੂੰ, ਇਹ ਸ਼ਕਤੀ ਨੂੰ, ਇਹ ਪਦਵੀਆਂ ਨੂੰ ਭੋਗਣ ਵਾਲਾ ਤਨ ਹੀ ਨਾ ਰਿਹਾ ਤਾਂ ਫਿਰ ਕਿਸ ਚੀਜ਼ ਦਾ ਹੰਕਾਰ ਕਰੀਏ? ਹੰਕਾਰ ਹੀ ਐਸੀ ਸ਼ਕਤੀ ਹੈ ਜਿਹੜੀ ਸਾਨੂੰ ਸੰਸਾਰ ਨਾਲੋਂ ਵੀ ਤੋੜਦੀ ਹੈ, ਸਾਨੂੰ ਨਿਰੰਕਾਰ ਨਾਲੋਂ ਵੀ ਤੋੜਦੀ ਹੈ। ਅਤੇ ਜਦੋਂ ਸਾਧ ਸੰਗਤ ਅਸੀਂ ਹੰਕਾਰ ਤੋਂ ਮੁਕਤ ਹੋਵਾਂਗੇ ਨਾ, ਹੰਕਾਰ ਮਰੇਗਾ, ਜਦੋਂ ਇਹ ਚੇਤਾ ਆ ਗਿਆ ਕਿ ਮੇਰੀ ਇਹ ਹੋਂਦ ਸਥਿਰ ਨਹੀਂ ਹੈ, ਸਦੀਵੀ ਨਹੀਂ ਹੈ। ਜੇ ਸਰੀਰ ਹੀ ਸਦੀਵੀ ਨਹੀਂ ਹੈ ਤਾਂ ਜਿਸ ਪਦਵੀ 'ਤੇ ਸਰੀਰ ਬੈਠਾ ਹੈ ਉਹ ਸਦੀਵੀ ਕਿੱਦਾਂ ਹੋ ਸਕਦੀ? ਜੇ ਸਰੀਰ ਹੀ ਸਦੀਵੀ ਨਹੀਂ ਹੈ ਤਾਂ ਜਿਹੜੇ ਸਿੰਘਾਸਨ 'ਤੇ ਅੱਜ ਸਰੀਰ ਬੈਠਾ ਹੈ, ਜਿਹੜੇ ਸੁੱਖ ਅੱਜ ਸਰੀਰ ਭੋਗ ਰਿਹਾ ਹੈ, ਉਹ ਕਿਵੇਂ ਸਦੀਵੀ ਨੇ? ਸੁੱਖ ਮੌਜੂਦ ਨੇ, ਪਦਵੀਆਂ ਮੌਜੂਦ ਨੇ, ਪਰ ਪਤਾ ਨਹੀਂ ਕਿੰਨੇ ਕੁ ਆਏ ਅਤੇ ਕਿੰਨੇ ਕੁ ਪਦਵੀਆਂ 'ਤੇ ਬੈਠ ਕੇ ਚਲੇ ਗਏ। ਚਾਰ ਦਿਨ ਪਦਵੀ 'ਤੇ ਬੈਠ ਕੇ ਬੰਦਾ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ। ਮੇਰੇ ਸਤਿਗੁਰ ਸੱਚੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਸਾਨੂੰ ਸੰਸਾਰ ਦੀ ਚਲਾਏ ਮਾਨਤਾ ਸਿਖਾਉਂਦੇ ਸਮਝਾਉਂਦੇ, ਬੜੇ ਪਿਆਰੇ ਬਚਨ ਮਹਾਰਾਜ ਨੇ ਕਹੇ। ਵੇਖੋ ਇਹਨਾਂ ਬੋਲਾਂ ਦੇ ਅੰਦਰ ਬੜਾ ਗਿਆਨ ਛੁਪਿਆ ਹੋਇਆ। ਕਿਤੇ ਸੁਰਤ ਟਿਕਾ ਕੇ, ਕੇਵਲ ਸਿਰ ਝੁਕਾ ਕੇ, ਮੱਥਾ ਟੇਕ ਕੇ ਨਹੀਂ, ਅੰਦਰ ਆਪਣੇ ਜੋੜ ਕੇ ਮਨ ਚਿੱਤ ਨੂੰ ਇਹਨੂੰ ਸਮਝਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਇੱਕ ਬਚਨ ਕਹਿ ਰਹੇ ਨੇ। ਬਾਬਾ ਜੀ ਕਹਿੰਦੇ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਨਾ ਕੋਈ ਥਿਰ ਰਹਿਆ, ਜਿੱਤ ਆਸਣ ਹਮ ਬੈਠੇ। ਪਤਾ ਨਹੀਂ ਇਸ ਆਸਣ 'ਤੇ ਸਾਡੇ ਤੋਂ ਪਹਿਲਾਂ ਕਿੰਨੇ ਕਾਏ 'ਤੇ ਬੈਠ ਕੇ ਚਲੇ ਗਏ। ਜਿੱਤ ਆਸਣ ਹਮ ਬੈਠੇ, ਕੇਤੇ ਬੈਸ ਗਿਆ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜੇ ਮਰਨਾ ਚਿੱਤ ਆਵੇਗਾ ਅਤੇ ਜ਼ਿੰਦਗੀ 'ਚ ਬਦਲਾਅ ਆ ਜਾਏਗਾ, ਮਨਾ ਜਿਹਦਾ ਮੈਂ ਦਿਲ ਦੁਖਾਉਣ ਲੱਗਾ, ਪਤਾ ਨਹੀਂ ਚੰਦ ਘੜੀਆਂ ਨੂੰ ਮੈਂ ਰਹਿਣਾ ਕਿ ਨਹੀਂ ਰਹਿਣਾ, ਅਤੇ ਇਹ ਜਿੰਨੀ ਦੇਰ ਜੀਵੇਗਾ ਮੈਨੂੰ ਕੋਸਦਾ ਹੀ ਰਹੇਗਾ ਕਿ ਬੰਦਾ ਬੜਾ ਮਾੜਾ ਸੀ, ਇਸ ਵਾਸਤੇ ਚੰਦ ਕੁ ਪਲ ਮੇਰੇ ਕੋਲ ਨੇ, ਕਿਉਂ ਨਾ ਚੰਗਾ ਵਿਹਾਰ ਕਰ ਲਵਾਂ, ਕੋਈ ਚੰਗਿਆਈ ਖੱਟ ਕੇ ਸੰਸਾਰ ਤੋਂ ਜਾਵਾਂਗਾ। ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਪਰਮੇਸ਼ਰ ਚੇਤੇ ਕਰਾਉਂਦੇ ਨੇ ਉੱਥੇ ਮਰਨਾ ਚੇਤੇ ਕਰਾਉਂਦੇ, ਅਤੇ ਨਾਲ ਅੱਜ ਹਜ਼ੂਰ ਇਹ ਗੱਲ ਕਹਿ ਰਹੇ ਨੇ ਵੀ ਭਾਈ ਗੁਰਸਿੱਖੋ, ਜਦੋਂ ਇਹ ਮਰਨਾ ਆਉਣਾ ਹੈ ਨਾ, ਜਿਨ੍ਹਾਂ ਨਾਲ ਅਸੀਂ ਆਪਣੇ ਮੋਹ ਦੀਆਂ ਬੜੀਆਂ ਪੱਕੀਆਂ ਡੋਰੀਆਂ ਪਾ ਕੇ ਬੈਠੇ ਹਾਂ, ਸਭ ਸਾਥ ਛੱਡ ਜਾਣਗੇ। ਜਦੋਂ ਇਹ ਘੜੀ ਆਉਣੀ ਹੈ ਅਤੇ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਪਲਚੇ ਹੋਏ ਹਾਂ, ਸਾਰਿਆਂ ਨੇ ਸਾਡਾ ਸਾਥ ਛੱਡ ਜਾਣਾ। ਉਹ ਸਾਧ ਸੰਗਤ ਜਦੋਂ ਵਿਦਵਾਨਾਂ ਨੂੰ ਪੜ੍ਹੀਦਾ, ਬੜੇ ਗਿਆਨ ਵੇਤਾ ਰਿਸ਼ੀ ਮੁਨੀ ਸਨ ਜਿਨ੍ਹਾਂ ਨੇ ਸ਼ਾਸਤਰ ਲਿਖੇ, ਅਤੇ ਕਈ ਪਤੇ ਦੀਆਂ ਗੱਲਾਂ ਸਾਨੂੰ ਉਹਨਾਂ ਸ਼ਾਸਤਰਾਂ ਵਿੱਚੋਂ ਮਿਲ ਜਾਂਦੀਆਂ। ਆਯੁਰਵੇਦ ਦੇ ਅੰਦਰ 101 ਤਰ੍ਹਾਂ ਦੀ ਮੌਤ ਦਾ ਜ਼ਿਕਰ ਆਉਂਦਾ, कि मनुख की जिंदगी विच 101 तरह की मौत है। जे मोटे जे रूप विच असी मौत नू समझन दा यतन करिए, वैसे मौत दे कई रूप ने साध संगत। असी कई वारी जिंदगी दी आर्थिकता उखड़ जाए तो शब्द वरतदे आ कि मनुख दी आर्थिक मौत हो गई, कोई समाज विच बदनाम हो जाए, मैं शब्द बदनाम वरत रहा, बद होवे ते परदे कज्जे जांदे आ, ते जदों बद तो बाद बदनाम हो जाए ते असी शब्द वरतदे आ मनुख दी समाजिक मौत हो गई। अज दे दौर दे विच कोई अपनी शिखर नूं छूंदा तरक्की नूं करदा होया थिड़क जाए ते असी ये भी कह दिंदे आ कि राजनीतिक मौत हो गई। पर जे गुरमत दे अनुकूल मोटे जे रूप विच असी मौत नूं समझण दा यतन करिए ते तीन रूप मौत दे सामने आउंदे। एक अटल रूप जिहड़ा सारे संसार ते व्यापदा उह है शरीर दा मरना। गुरु साहब जी इस मरने का जिक्र करते ने कि जो उपजो सो बिन सह, सबना मरना आया। ये तो बेशुमार बाणी दियां पंक्तियां ने, गल तुहाडी समझ विच पै गई है, इस वास्ते बहुतियां पंक्तियां वरतन की लोड़ नहीं है। एक दूसरी मौत है, एक पे मौत है जिहड़ी सारे संसार ते व्यापनी है, यह है शरीर की मौत। एक मौत का दूजा रूप है सा संगत कि शरीर नहीं मरिया पर बंदा मर चुकया। शरीर की मौत जदों आएगी तो मैडिकल साइंस कहेगी कि ब्लड सर्कल रुक गया, हार्ट बीट रुक गई है, कोई नब्ज फड़ के वेखेगा, कोई दिल ते हाथ रख के वेखेगा तो फिजिकल तौर के उत्ते डॉक्टर डिकलेयर कर देंगे कि इहदी डैथ हो चुकी है। ये है शरीर का मरना। सतगुरु जी कहिंदे एक समा वह भी हुंदा जदों ब्लड सर्कल चल रहा है, जदों दिल की धड़कन चल रही है, जदों साध संगत मनुख दौड़िया भज्जिया फिर रहा, गल्लां बातां कर रहा, चंगी भली उहदी सोच काम कर रही है, सोहना सुनखा भी है, शरीर मरे तो असीं इह भी कह दिंदे आ कि रंग काला पै गया, नक की करुंबली मुड़ गई है, असी कहिंदे आ हुण मौत हो गई। डॉक्टर ना होवे ते अनपढ़ बंदा भी उहदे चेहरे मोहरे का हाव भाव वेख के अंदाजा ला लैंदा मौत हो गई है। दूजे पासे मेरे सतगुरु जी कहिंदे एक समा वह आउंदा वी जदों शरीर सारा हरकत कर रहा है, जिसम जिउंदा है, ये मास दस रहा है कि अंदर जीवन है, ये अखां दी चमक दस रही है कि अंदर जीवन है, जुबान दा बोलना दस रहा कि अंदर जीवन है, पर इस सारी किरिया नूं चलदियां होया भी सतगुरु जी एक मौत का जिक्र करदे कि शरीर जू रहा है पर कई बारी जमीर मर जाती है। गुरमुखो, शरीर करके सारी लुकाई ने मरना, जमीर करके बहुती दुनिया मरी हुई है। जदों सच जिंदगी चों अलोप हो जाए, जदों परमेशर की सतह नालों टुट जाइए, रब का भै मुक जाए, तो बंदे का हर कर्म भावें वह जिंदा कर रहा असल में अंदरों मरिया होया। दाता जी ने इस प्रथाए बचन कहे कि बड़ा खूबसूरत सुंदर चेहरा मोहरा, अत सुंदर कलीन चतर मुख, मुख तो चतुराई दियां गल्लां करदा, ज्ञानी धनवंत, पैसे भी चार कमा रहा है, ज्ञान भी बड़ा रखदा, हर पक्ष के उत्ते चर्चा कर सकता है, पर जो गुरु की थ्यूरी नाल परखण का यतन किया तो हजूर कहिंदे मृतक कही है नानका जे प्रीत नहीं भगवंत। शरीर जीव रहा, दुनिया का सब कुछ पल्ले है, पर सतगुरु जी ने उन्हें मुरदा डिकलेयर कर दिता, मुरदा घोषित कर दिता, आखा जीवा विसरा मर जाओ, रब्बी भाव तो भी हूणा हो गया, तो मेरे दाता जी कहिंदे मर चुके है। इनू कहिंदे जमीर का मरना। तो एक है गुरमुखो तीसरी मौत। गुरु साहब जी तिना मौतों का ही जिक्र करते हैं। बाबा कबीर साहब जी के तुसी बचन पढ़ते हो तो बाबा जी कहिंदे कोई विरला एक अद है जिहड़ा इस मौते मरदा, जिहड़े मैं तीजी मौत का जिक्र करदा, कबीर को विरला एक अद जो जीवत मृतक होए। बंदा जीव रहा है तो जीवंदे जी उन्हें अपने आप नूं मार लिया। इस मौत नूं बड़ा माण दिता सतगुरु जी ने, तो हजूर कहिंदे कोई विरले ने जिन्हां ने जीवंदे जी अपने आप नूं संसार वाले पासे मार के निरंकार वाले पासे का जीवन पा लिया होया। ਦੁਨੀਆਂ ਵਾਲੇ ਪਾਸਿਓਂ ਮਾਰ ਕੇ ਜਿਨ੍ਹਾਂ ਦਾ ਜਨਮ ਗੁਰੂ ਦੇ ਘਰ ਵਿੱਚ ਹੋ ਚੁੱਕਿਆ ਹੋਇਆ ਉਹਨਾਂ ਨੂੰ ਫਿਰ ਕਦੀ ਮਰਨਾ ਨਹੀਂ ਪੈਂਦਾ। ਸਤਿਗੁਰ ਕਾ ਜਨਮ ਹੈ, ਗਵਨ ਮਿਟਾਇਆ, ਸੰਸਾਰ ਵਿੱਚ ਜਨਮ ਹੋਇਆ ਸੀ, ਮਾਂ ਦੀ ਕੁੱਖ ਤੋਂ ਸਰੀਰ ਦਾ ਜਨਮ ਹੋਇਆ ਸੀ ਅਤੇ ਮਰਨਾ ਸਿਰ ਦੇ ਉੱਤੇ ਬਣਿਆ ਰਿਹਾ। ਜਿਸ ਦਿਨ ਗੁਰੂ ਦੀ ਕੁੱਖ ਤੋਂ, ਗੁਰੂ ਦੀ ਕੁੱਖ ਹੈ ਸਾਧ ਸੰਗਤ, ਗੁਰਮੁਖੋ ਮਾਂ ਦੇ ਉਦਰ ਤੋਂ ਸੁੱਤ ਦਾ ਜਨਮ ਹੋਇਆ ਸੀ ਅਤੇ ਗੁਰੂ ਦੇ ਉਦਰ ਤੋਂ, ਗੁਰੂ ਦੇ ਗਰਭ ਤੋਂ ਸੰਤ ਦਾ ਜਨਮ ਹੋਣਾ ਹੈ। ਸੁੱਤ ਦਾ ਜਨਮ ਹੋਇਆ ਸੀ, ਮੌਤ ਸਿਰ 'ਤੇ ਕੂਕਦੀ ਹੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਪਰ ਜਿੱਦਣ ਸੰਤ ਦਾ ਜਨਮ ਹੋ ਗਿਆ, ਗੁਰਸਿੱਖ ਦਾ ਜਨਮ ਹੋ ਗਿਆ, ਉੱਦਣ ਇਸ ਮੌਤ ਤੋਂ ਮੁਕਤ ਹੋ ਜਾਂਗੇ, ਜਿਹਨੂੰ ਹਜ਼ੂਰ ਕਹਿੰਦੇ ਆ ਸਤਿਗੁਰ ਕਾ ਜਨਮ ਹੈ, ਗਵਨ ਮਿਟਾਇਆ। ਪਰ ਇਸ ਮੌਤ ਨੂੰ ਕੋਈ ਵਿਰਲਾ ਪ੍ਰਾਪਤ ਕਰਦਾ? ਕੋਈ ਵਿਰਲਾ। ਉਹ ਧੰਨ ਨੇ ਉਹਨਾਂ ਨੂੰ ਨਮਸਕਾਰ ਜਿਨ੍ਹਾਂ ਨੂੰ ਇਹ ਮੌਤ ਪ੍ਰਾਪਤ ਹੋ ਗਈ, ਜਿਹਨੂੰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਮਰਨੇ 'ਤੇ ਜੱਗ ਡਰੈ ਮੇਰਾ ਮਨ ਆਨੰਦ। ਇਹ ਮੌਤ ਕਿਵੇਂ ਮਿਲਦੀ ਹੈ ਗੁਰਮੁਖੋ? ਆਪਣਾ ਆਪਾ ਕਿਵੇਂ ਮਾਰਿਆ ਜਾਂਦਾ? ਹਜ਼ੂਰ ਨੇ ਬਚਨ ਬਖਸ਼ਿਸ਼ ਕੀਤਾ, ਸ਼ਬਦ ਮਰੋ, ਆਪਣੇ ਮਨ ਦੇ ਫੁਰਨਿਆਂ ਨੂੰ ਸ਼ਬਦ ਦੀ ਚੋਟ ਨਾਲ ਮਾਰ, ਆਪਣੇ ਅੰਦਰ ਦੇ ਵਿਕਾਰਾਂ ਨੂੰ ਸ਼ਬਦ ਦੀ ਚੋਟ ਨਾਲ ਮਾਰ। ਤੇ ਜਦੋਂ ਗੁਰੂ ਕਾ ਸਿੱਖ ਸ਼ਬਦ ਦੀ ਚੋਟ ਨਾਲ ਨਿੱਜ ਨੂੰ ਮਾਰੇਗਾ, ਫਿਰ ਮਹਾਰਾਜ ਕਹਿੰਦੇ ਕਦੀ ਮਰਨਾ ਨਹੀਂ ਪਏਗਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੱਜ ਮੇਰੇ ਦਾਤਾ ਜੀ ਨੇ ਬੜਾ ਤਰਸ ਕੀਤਾ ਸਾਡੇ ਉੱਤੇ ਗੁਰਮੁਖੋ, ਸਾਨੂੰ ਮੌਤ ਯਾਦ ਕਰਵਾਈ ਮਹਾਰਾਜ ਨੇ ਕਿ ਭਾਗਾਂ ਵਾਲਿਆ ਇਸ ਗੱਲ ਨੂੰ ਕਦੀ ਨਾ ਵਿਸਾਰੀ ਕਿ ਇੱਕ ਦਿਨ ਇਸ ਸਰੀਰ ਨੇ ਤੇਰਾ ਸਾਥ ਛੱਡ ਜਾਣਾ। ਕੌਣ ਬਸਤ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। ਜਿਨ੍ਹਾਂ ਰਸਾਂ ਵਿੱਚ ਤੂੰ ਲਪਟਿਆ ਹੋਇਆ, ਤੈਨੂੰ ਜੀਵਨ ਦੇਣ ਵਾਲਾ ਭੁੱਲ ਗਿਆ, ਤੇ ਤੈਨੂੰ ਇਹ ਜਾਪ ਰਿਹਾ ਵੀ ਜਿਵੇਂ ਇਹ ਦੁਨੀਆਂ ਦੇ ਰਸ ਕਸ, ਦੁਨੀਆਂ ਦੇ ਸੁੱਖ ਪਦਾਰਥ, ਇਹੀ ਮੇਰੀ ਜ਼ਿੰਦਗੀ ਦਾ ਮਕਸਦ ਨੇ। ਸੱਚੇ ਸਾਹਿਬ ਜੀ ਕਹਿੰਦੇ ਭਾਗਾਂ ਵਾਲਿਆ ਲੈ ਕੇ ਕੀ ਆਇਆ ਸੀ? ਕਦੀ ਆਪਣੇ ਅੰਦਰ ਉਤਰਨ ਦਾ ਯਤਨ ਕਰੀਏ। ਦੁਖਾਂਤ ਇਹ ਹੈ ਸਾਧ ਸੰਗਤ, ਜਦੋਂ ਅਸੀਂ ਗੁਰੂ ਦੇ ਕੋਲ ਵੀ ਆਉਂਦੇ ਹਾਂ ਤੇ ਸਾਡੀਆਂ ਅੱਖਾਂ ਵੇਖ ਰਹੀਆਂ, ਸਾਡੀ ਸੁਰਤ ਨਹੀਂ ਵੇਖ ਰਹੀ। ਸਤਿਗੁਰੂ ਜੀ ਨੇ ਕਿਹਾ ਸੀ ਜੇ ਸੱਚ ਵੇਖਣਾ ਹੈ, ਜੇ ਗੁਰੂ ਦੇ ਦਰਸ਼ਨ ਕਰਨੇ ਹੈ, ਤੇ ਗੁਰੂ ਦੇ ਦਰਸ਼ਨ ਕੇਵਲ ਬਾਹਰਲੀਆਂ ਅੱਖਾਂ ਨਾਲ ਨਹੀਂ, ਇਹ ਤੇ ਕੇਵਲ ਜ਼ਰੀਆ ਹੈ। ਮਹਾਰਾਜ ਕਹਿੰਦੇ ਲੋਇਨ ਸੁਰਤ ਕਰੇ ਸੁਰਤ, ਲੋਇਨ ਸ਼ਬਦ ਦਾ ਅਰਥ ਹੈ ਅੱਖਾਂ। ਗੁਰੂ ਦੇ ਸੱਚ ਨੂੰ ਵੇਖਣਾ ਤੇ ਆਪਣੇ ਸੁਰਤ ਨੂੰ ਅੱਖਾਂ ਬਣਾ। ਜਿੰਨੀ ਤੇਰੀ ਸੁਰਤ ਇਕਾਗਰ ਹੋਏਗੀ, ਜਿੰਨੀ ਤੇਰੀ ਸੁਰਤ ਦਾ ਟਿਕਾਅ ਬਣੇਗਾ, ਮੇਰੇ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰੂ ਦੇ ਗਿਆਨ ਦੇ ਦਰਸ਼ਨ ਕਰ ਸਕੇਗਾ, ਉਹਨਾਂ ਗੁਰੂ ਦੇ ਪ੍ਰਕਾਸ਼ ਨੂੰ ਵੇਖ ਸਕੇਗਾ। ਬਾਹਰੀ ਤੌਰ ਦੇ ਉੱਤੇ ਸਾਡੇ ਕੋਲ ਇੱਕ ਮਿਸਾਲ ਹੈ ਕਿ ਪ੍ਰਕਾਸ਼ ਹੁੰਦਿਆਂ ਹੋਇਆਂ ਵੀ ਇੱਕ ਜਾਨਵਰ ਐਸਾ ਹੈ ਜਿਹੜਾ ਪ੍ਰਕਾਸ਼ ਵੇਖ ਨਹੀਂ ਪਾਉਂਦਾ। ਤੁਸੀਂ ਜਾਣਦੇ ਹੋ ਉਹਨੂੰ ਉੱਲੂ ਕਹਿੰਦੇ ਹਾਂ ਅਸੀਂ। ਸੂਰਜ ਦੀ ਹੋਂਦ ਹੈ, ਪਰ ਸੂਰਜ ਦੀ ਹੋਂਦ ਹੋਣ ਦੇ ਬਾਵਜੂਦ ਵੀ ਉਹ ਸੂਰਜ ਦੀ ਰੋਸ਼ਨੀ ਦਾ ਲੁਤਫ ਨਹੀਂ ਲੈ ਰਿਹਾ, ਸੁੱਖ ਨਹੀਂ ਮਾਣ ਰਿਹਾ, ਅਧੂਰਾ ਹੈ। ਸਾਰੀ ਜ਼ਿੰਦਗੀ ਇਸ ਪ੍ਰਕਾਸ਼ ਤੋਂ ਸਕਣਾ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਦੇ ਸ਼ਬਦ ਦਾ ਪ੍ਰਕਾਸ਼ ਮੌਜੂਦ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਪ੍ਰਕਾਸ਼ ਹੈ, ਗੁਰਬਾਣੀ ਰੋਸ਼ਨੀ ਹੈ, ਪਰ ਇਹ ਅਦ੍ਰਿਸ਼ਟ ਰੋਸ਼ਨੀ ਗੁਰਮੁਖੋ ਵੇਖਣ ਵਾਸਤੇ ਸਾਨੂੰ ਸੁਰਤ ਦੀਆਂ ਅੱਖਾਂ ਖੋਲਣੀਆਂ ਪੈਣਗੀਆਂ। ਸਰੀਰ ਕਰਕੇ ਉੱਲੂ ਨੇ ਅੱਖਾਂ ਮੀਟੀਆਂ ਤੇ ਦੁਨਿਆਵੀ ਪ੍ਰਕਾਸ਼ ਨੂੰ ਨਹੀਂ ਮੰਨ ਰਿਹਾ, ਸੁਰਤ ਕਰਕੇ ਜੇ ਮਨੁੱਖ ਨੇ ਅੱਖਾਂ ਮੀਟ ਲਈਆਂ ਤੇ ਗੁਰੂ ਦੇ ਚਾਨਣ ਨੂੰ ਨਹੀਂ ਮੰਨ ਸਕੇਗਾ। ਹੁਣ ਇਹ ਬਚਨ ਮੈਂ ਪੜ੍ਹਦਾ ਜ਼ਰੂਰ ਹਾਂ ਕਿ ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਕੇ ਸਿੱਖੋ, ਦੁਨੀਆਂ ਦੇ ਸਾਰੇ ਚਾਨਣ ਤੋਂ ਵੱਡਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਦੇ ਸ਼ਬਦ ਦਾ ਹੈ, ਤੇ ਜੇ ਇਹ ਬਚਨ ਪੜ੍ਹਦੇ ਹਾਂ ਕਦੀ ਉਸ ਪ੍ਰਕਾਸ਼ ਨੂੰ ਵੇਖਣ ਦਾ ਯਤਨ ਕੀਤਾ ਹੀ? ਜਦੋਂ ਆਪਣੇ ਅੰਦਰ ਝਾਤ ਮਾਰਦਾ ਤੇ ਹਨੇਰੇ ਤੋਂ ਬਿਨਾਂ ਦਿਸਦਾ ਹੀ ਕੱਖ ਨਹੀਂ, ਸਗੋਂ ਬਾਹਰ ਚਾਨਣ ਦੀਆਂ ਗੱਲਾਂ ਕਰਦਾ, ਅੰਦਰ ਹਨੇਰਾ ਹੀ ਪਸਰਿਆ ਪਿਆ। ਬਾਹਰ ਦਿਸਾ ਚਾਨਣ, ਦਿਲ ਅੰਧਿਆਰੀ ਰਾਤ, ਕਦੀ ਅੰਦਰ ਦੇ ਚਾਨਣ ਨੂੰ ਵੇਖਣ ਦਾ ਯਤਨ ਕਰੀਏ। ਤੇ ਸਤਿਗੁਰੂ ਜੀ ਕਹਿੰਦੇ ਸੁਰਤ ਦੀਆਂ ਅੱਖਾਂ ਬਣਾ, ਸੁਰਤ ਦੀਆਂ ਅੱਖਾਂ ਖੋਲ, ਜਿੰਨੀ ਗੁਰੂ ਦੇ ਸ਼ਬਦ ਨਾਲ ਤੇਰੀ ਸੁਰਤ ਜੁੜੇਗੀ, ਸ਼ਬਦ ਦਾ ਪ੍ਰਕਾਸ਼ ਤੇਰੇ ਹਿਰਦੇ 'ਚ ਹੋਏਗਾ। ਕਿੰਨੇ ਭਾਗਾਂ ਵਾਲੇ ਸਿੱਖ ਨੇ ਜਿਨ੍ਹਾਂ ਨੇ ਗੁਰਮੁਖੋ ਸਤਿਗੁਰਾਂ ਦੇ ਪ੍ਰਕਾਸ਼ ਆਪਣੇ ਘਰਾਂ 'ਚ ਕੀਤੇ ਆ, ਪਰ ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਪ੍ਰਕਾਸ਼ ਸ਼ਹਿਰਾਂ 'ਚ ਹੋ ਰਹੇ ਨੇ, ਪ੍ਰਕਾਸ਼ ਮੁਹੱਲਿਆਂ 'ਚ ਹੋ ਰਹੇ ਨੇ, ਪ੍ਰਕਾਸ਼ ਪਿੰਡਾਂ 'ਚ ਹੋ ਰਹੇ ਨੇ, ਪ੍ਰਕਾਸ਼ ਘਰ ਘਰ ਵਿੱਚ ਵੀ ਹੋ ਜਾਏ। ਜੇ ਅੰਦਰ ਪ੍ਰਕਾਸ਼ ਨਹੀਂ ਹੋਇਆ ਤੇ ਬਾਹਰਲਾ ਪ੍ਰਕਾਸ਼ ਤੇ ਸਦੀਆਂ ਤੋਂ ਹੁੰਦਾ ਆ ਰਿਹਾ, ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਹਨੇਰੇ 'ਚ ਜੂਰੇ। ਉਹ ਗੁਰੂ ਦਾ ਸ਼ਬਦ ਸਾਡੇ ਅੰਦਰ ਪ੍ਰਕਾਸ਼ ਕਰ ਰਿਹਾ। ਅੱਜ ਦੀ ਇਹ ਜਿਹੜੀ ਸੰਸਾਰ ਦੀ ਦਸ਼ਾ ਹੈ, ਆਪੋ ਤਾਪੀ ਪਈ ਹੋਈ ਹੈ, ਕੋਈ ਕਿਸੇ ਦਾ ਨਹੀਂ ਬਣ ਰਿਹਾ ਸਾਧ ਸੰਗਤ। ਐਸੀ ਦਸ਼ਾ, ਧੰਨ ਨੇ ਉਹ ਗੁਰਸਿੱਖ ਘਰਾਣੇ ਜਿਨ੍ਹਾਂ ਘਰਾਂ ਦੇ ਅੰਦਰ ਗੁਰਸਿੱਖੀ ਵਾਲਾ ਪਿਆਰ ਹੈ, ਸਨੇਹ ਹੈ। ਪਰ ਜੇ ਤੁਸੀਂ ਸਮਾਜ ਦੀ ਹਾਲਤ ਨੂੰ ਵੇਖੋ ਤੇ ਲੋਭ ਦੇ ਵੱਸ ਹੋਇਆ ਮਨੁੱਖ ਆਪਣੇ ਮਾਂ ਪਿਓ ਦਾ ਵੀ ਦੁਸ਼ਮਣ ਬਣ ਜਾਂਦਾ, ਆਪਣੇ ਭਰਾਵਾਂ ਦਾ ਵੀ ਦੁਸ਼ਮਣ ਬਣ ਜਾਂਦਾ ਹੈ। ਇਹ ਰਿਸ਼ਤਿਆਂ 'ਚ ਤਰੇੜਾਂ ਕਿਉਂ ਆ ਰਹੀਆਂ? ਲਾਲਚ ਕਰਕੇ, ਸਵਾਰਥ ਕਰਕੇ। ਕਿੰਨੇ ਕਿੰਨੇ ਪਵਿੱਤਰ ਰਿਸ਼ਤੇ ਸੀ ਜਿਹੜੇ ਗੁਰਮੁਖੋ ਤਿੜਕਦੇ ਜਾ ਰਹੇ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਸੰਯੁਕਤ ਜੀਵਨ ਦਿੱਤਾ ਸੀ ਕਿ ਸੰਸਾਰ ਦੇ ਵਿੱਚ ਰਹਿਣਾ, ਸਮਾਜ ਦੇ ਵਿੱਚ ਰਹਿਣਾ। ਤੇ ਗੁਰੂ ਕਿਹਾ, ਸਿੱਖਾ, ਜਦੋਂ ਲੋਭ ਮੁਕਤ ਹੋ ਕੇ ਰਵੇਂਗਾ ਉਦੋਂ ਤੇਰਾ ਜੀਵਨ ਸੰਯੁਕਤ ਰੂਪ ਵਿੱਚ, ਇਕੱਠੇ ਰੂਪ ਵਿੱਚ ਰਹਿੰਦਿਆਂ ਸੁਖਦਾਇਕ ਹੋਏਗਾ। ਤੇ ਜਦੋਂ ਗੁਰਮੁਖੋ ਇਹ ਰਿਸ਼ਤਿਆਂ ਨੂੰ ਅਸੀਂ ਲੋਭ ਦੀ ਬੁਨਿਆਦ ਉੱਤੇ ਟਿਕਾਣਾ ਸ਼ੁਰੂ ਕੀਤਾ ਤੇ ਉਹ ਬੁਨਿਆਦ ਹੀ ਕੱਚੀ ਸੀ, ਉਹ ਨੀਂਹ ਕੱਚੀ ਸੀ। ਖਿਮਾ ਕਰਿਓ, ਕੁਝ ਰਿਸ਼ਤੇ ਪਰਮੇਸ਼ਰ ਵੱਲੋਂ ਦਿੱਤੇ ਜਾਂਦੇ ਆ ਤੇ ਕੁਝ ਰਿਸ਼ਤੇ ਸਮਾਜ ਵਿੱਚ ਬਣਦੇ ਨੇ, ਸਾਡੇ ਯਤਨਾਂ ਨਾਲ ਵੀ ਬਣਦੇ ਆ। ਤੁਸੀਂ ਸੰਗਤ ਟੋਲਣੀ ਹੈ ਤੇ ਗੁਰੂ ਨੇ ਤੁਹਾਨੂੰ ਨਿਰਣਾ ਦੇ ਦਿੱਤਾ ਵੀ ਆਪ ਤੁਸੀਂ ਟੋਲੋ, ਚੰਗੀ ਸੰਗਤ ਲੱਭ ਦਿਓ ਕਿ ਮਾੜੀ ਸੰਗਤ ਲੱਭ ਦਿਓ। ਮਾਂ ਪਿਓ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੱਭੇ, ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਘਰਾਂ ਵਿੱਚ ਸਾਨੂੰ ਜਨਮ ਦੇਣਾ ਸੀ ਮਾਂ ਪਿਓ ਮਿਲ ਗਏ। ਇੱਕ ਰਿਸ਼ਤਾ ਲੱਭਣ ਤੁਰਦੇ ਹਾਂ, ਮਾਪੇ ਆਪਣੀਆਂ ਧੀਆਂ ਵਾਸਤੇ, ਆਪਣੇ ਪੁੱਤਰਾਂ ਵਾਸਤੇ। ਤੇ ਜੇ ਅੱਜ ਦੇ ਦੌਰ ਵੱਲ ਵੇਖੀਏ, ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ। ਗੁਰਮੁਖ ਬਿਰਤੀਆਂ ਵੀ ਦੁਨੀਆਂ ਉੱਤੇ ਮੌਜੂਦ ਨੇ, ਪਰ ਜੇ ਸਮੁੱਚੇ ਰੂਪ ਵਿੱਚ ਸਮਾਜ ਦੀ ਗੱਲ ਕਰੀਏ ਤੇ ਨਰੋਲ ਇਹ ਰਿਸ਼ਤਾ ਸਵਾਰਥ ਦੀ ਨੀਂਹ ਉੱਤੇ ਟਿਕ ਰਿਹਾ। ਇਕੱਲੇ ਧੀ ਵਾਲੇ ਨਹੀਂ, ਸਗੋਂ ਪੁੱਤਰ ਵਾਲੇ ਵੀ ਕਹਿ ਰਹੇ ਨੇ, ਇਕੱਲੇ ਪੁੱਤਰ ਵਾਲੇ ਨਹੀਂ, ਧੀ ਵਾਲੇ ਵੀ ਕਹਿ ਰਹੇ ਨੇ, ਬਦਨਾਮ ਹੁੰਦੇ ਆ ਵੀ ਪੁੱਤਰ ਵਾਲੇ ਸਵਾਰਥੀ ਨੇ। ਖਿਮਾ ਕਰਿਓ, ਕਿਸੇ ਧੀ ਵਾਲੇ ਨੂੰ ਪੁੱਛ ਕੇ ਵੇਖੋ ਵੀ ਸੱਜਣਾ, ਆ ਤੇਰਾ ਨਾਤਾ ਉਸ ਘਰ ਨਾਲ ਮੈਂ ਜੋੜਦਾ, ਤੈਨੂੰ ਉਹ ਸੰਬੰਧੀ ਮੈਂ ਮਿਲਾਉਂਦਾ ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਨਾਨਕ ਦੀ ਸਿੱਖੀ ਹੈ, ਭਾਵੇਂ ਗਰੀਬੀ ਦਾ ਵੈ, ਭਾਵੇਂ ਤੇਰੀ ਧੀ ਨੂੰ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਪਵੇ, ਪਰ ਉੱਥੇ ਗੁਣਾਂ ਦੀ ਸਾਂਝ ਹੈ। ਪਰ ਗੁਰਮੁਖੋ ਮੈਂ ਵੇਖਿਆ ਕਿ ਐਸੇ ਮਨੁੱਖ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ, ਨਾ ਨਾ, ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਗੁਣਾਂ ਦੀ ਸਾਂਝ ਨੂੰ ਪਾ ਕੇ ਰੋਟੀ ਕਿੱਥੋਂ ਖਾਣੀ ਹੈ। ਸਾਨੂੰ ਇਹ ਭੁੱਲ ਗਿਆ ਕਿ ਜਿਨ ਪਦਾਇਸ਼ ਤੂੰ ਕੀਆ ਸੇਈ ਦੇ ਆਧਾਰ, ਇਸ ਲਈ ਅਸੀਂ ਸਾਂਝ ਗੁਣਾਂ ਦੀ ਨਹੀਂ ਕਰ ਰਹੇ। ਮੇਰੇ ਦਾਤੇ ਨੇ ਕਿਹਾ ਸੀ, ਸਾਂਝ ਕਰੀਜੈ ਗੁਣਾ ਕੇਰੀ। ਇੱਥੇ ਇਹ ਜਿਹੜਾ ਸ਼ਬਦ ਮਹਾਰਾਜ ਨੇ ਕਿਹਾ ਨਾ ਵੀ ਸਭ ਰਿਸ਼ਤੇ ਝੂਠੇ ਨੇ, ਸਭ ਪ੍ਰੀਤਾਂ ਝੂਠੀਆਂ ਨੇ, ਮੈਂ ਤਾਂ ਵਿਸਥਾਰ ਕਰ ਰਿਹਾ ਵੀ ਇਹਨੂੰ ਕਦੀ ਨੈਗੇਟਿਵ ਨਾ ਸੋਚ ਲੈਣਾ ਵੀ ਅਸੀਂ ਸਮਾਜ ਵਿੱਚੋਂ ਭੱਜ ਜਾਣਾ, ਇਹਨੂੰ ਕਦੀ ਵਿਪਰੀਤ ਨਾ ਸੋਚ ਲੈਣਾ ਵੀ ਅਸੀਂ ਦੁਨੀਆਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਵੀ ਜੇ ਪ੍ਰੀਤ ਹੀ ਝੂਠੀ ਹੈ, ਜੇ ਰਿਸ਼ਤੇ ਹੀ ਝੂਠੇ ਨੇ ਤੇ ਅਸੀਂ ਰਹਿਣਾ ਕਿਉਂ ਇਸ ਸੰਸਾਰ 'ਚ? ਨਹੀਂ ਨਹੀਂ, ਰਹਿਣਾ ਇੱਥੇ ਹੈ, ਪਰ ਰਿਸ਼ਤਿਆਂ ਨੂੰ ਜੋੜਨ ਦੀ ਸਮਝ ਰੱਖ। ਜੇ ਰਿਸ਼ਤੇ ਸਵਾਰਥ ਦੀ ਸਤਾ 'ਤੇ ਟਿਕਾਏਗਾ, ਰਿਸ਼ਤੇ ਟੁੱਟਦਿਆਂ ਵੀ ਦੁੱਖ ਹੋਵੇਗਾ ਤੇ ਰਿਸ਼ਤੇ ਪੀਟੇ ਵੀ ਨਹੀਂ ਹੋ ਸਕਣਗੇ। ਪੁੱਤਰ ਧੀ ਲਈ ਵਰ ਲੱਭਣ ਤੁਰਿਆ, ਖਿਮਾ ਕਰਨਾ, ਪਿਤਾ ਧੀ ਲਈ ਵਰ ਲੱਭਣ ਤੁਰਿਆ, ਮਾਪੇ ਪੁੱਤਰ ਲਈ ਸੰਬੰਧ ਟੋਲਣ ਤੁਰੇ ਨੇ, ਤੇ ਕਿਤੇ ਨਾ ਕਿਤੇ ਸਾਡੀਆਂ ਅੱਖਾਂ ਉੱਤੇ ਸਵਾਰਥ ਦੀ ਪੱਟੀ ਬੱਝੀ ਹੋਈ ਹੈ। ਧੀ ਵਾਲੇ ਵੀ ਧਨ ਪਦਾਰਥ ਵੇਖ ਰਹੇ ਨੇ, ਕਮਾਈ ਤੇ ਸਾਂਝਾਂ ਜਿਹੜੀਆਂ ਸਾਡੀਆਂ ਮੌਜੂਦ ਸਥਾਪਿਤ ਹੋ ਰਹੀਆਂ ਨੇ, ਉਹਨਾਂ ਦੀ ਬੁਨਿਆਦ ਕੀ ਹੈ? ਸਵਾਰਥ। ਦੌਲਤ ਕਿੰਨੀ ਹੈ, ਪ੍ਰਾਪਰਟੀ ਕਿੰਨੀ ਹੈ, ਫਿਰ ਉਹ ਸਵਾਰਥ ਦੀ ਬੁਨਿਆਦ 'ਤੇ ਟਿਕੇ ਹੋਏ ਰਿਸ਼ਤੇ, ਉਹਨਾਂ ਦੀਆਂ ਜੜ੍ਹਾਂ ਵਿੱਚ ਅਸੀਂ ਨਸ਼ਿਆਂ ਦਾ ਪਾਣੀ ਪਾਉਂਦੇ ਹਾਂ। ਰਿਸ਼ਤੇਦਾਰ ਅਮੀਰ ਲੱਭ ਲਏ ਆ, ਉਹ ਕਹਿੰਦੇ ਨੇ ਜੀ ਸਾਡੀ ਇੱਜ਼ਤ ਤਾਂ ਬਣਦੀ ਹੈ, ਅਸੀਂ ਤੁਹਾਡੇ ਘਰ ਢੁੱਕਾਂਗੇ, ਸੇਵਾ ਸਾਡੀ ਚੰਗੀ ਕਰ ਦਿਓ, ਹੋਰ ਭਾਵੇਂ ਕੱਖ ਨਾ ਦਿਓ। ਹੱਦ ਹੋ ਗਈ ਸਾਧ ਸੰਗਤ, ਕਦੀ ਦੁਨੀਆਂ ਵਿੱਚ ਕਿਸੇ ਨੇ ਰਿਸ਼ਤੇਦਾਰ ਕੋਲੋਂ ਰੋਟੀ ਵੀ ਮੰਗ ਕੇ ਖਾਧੀ? ਅੱਜ ਸਾਡੇ ਰਿਸ਼ਤੇ ਵੀ ਇਸ ਬੁਨਿਆਦ 'ਤੇ ਟਿਕਣ ਲੱਗ ਪਏ। ਜਦੋਂ ਇੱਦਾਂ ਦਾ ਸਮਾਜ ਸਿਰਜਿਆ ਜਾਏਗਾ, ਉਦੋਂ ਜ਼ਰੂਰ ਸਾਨੂੰ ਸੋਚਣਾ ਪਏਗਾ ਵੀ ਭਲਿਆ ਇਹ ਸਾਂਝ ਕਿੱਦਾਂ ਦੀ ਬਣਾ ਰਿਹਾ, ਤੂੰ ਇੱਥੋਂ ਚਲੇ ਜਾਣਾ, ਸਾਰਿਆਂ ਨੇ ਸਭ ਕੁਝ ਛੱਡ ਕੇ ਤੁਰ ਪੈਣਾ, ਇੱਥੇ ਕੁਝ ਵੀ ਸਦੀਵੀ ਨਹੀਂ, ਸਥਿਰ ਨਹੀਂ, ਅਤੇ ਇਹਨੂੰ ਕਲਾ ਦਾ ਘਰ ਨਾ ਬਣਾ, ਕਲੇਸ਼ ਦਾ ਘਰ ਨਾ ਬਣਾ। ਇਹ ਜਗਤ ਦੇ ਉੱਤੇ ਸਾਰੇ ਮੁਸਾਫਰ ਹਾਂ, ਸਾਰੇ ਯਾਤਰੂ ਹਾਂ, ਅਤੇ ਗੁਰੂ ਕੇ ਸਿੱਖੋ ਸਫ਼ਰ ਕਰਦਿਆਂ ਤੁਸੀਂ ਕਈ ਵਾਰੀ ਵੇਖਦੇ ਹੋ, ਕਈ ਵਾਰ ਪੈਰ 'ਤੇ ਪੈਰ ਧਰਿਆ ਜਾਂਦਾ, ਹੁਣ ਉੱਥੇ ਅਸੀਂ ਕਲੇਸ਼ ਪਾ ਕੇ ਬਹਿ ਜਾਵਾਂਗੇ, ਪਤਾ ਵੀ ਅਗਲੇ ਸਟੇਸ਼ਨ 'ਤੇ ਇਹਨੇ ਉੱਤਰ ਜਾਣਾ ਜਾਂ ਮੈਂ ਉੱਤਰ ਜਾਣਾ। ਕਦੀ ਕਿਸੇ ਨੇ ਵੈਰ ਮਨ ਵਿੱਚ ਰੱਖਿਆ ਵੀ ਮੇਰੇ ਨਾਲ ਇੱਕ ਵਾਰੀ ਉਸ ਯਾਤਰੀ ਨੇ ਸਫ਼ਰ ਕੀਤਾ ਸੀ, ਉਹਨੇ ਮੇਰੇ ਨਾਲ ਆਹ ਵਧੀਕੀ ਕਰ ਦਿੱਤੀ ਸੀ, ਮੈਨੂੰ ਕ੍ਰਾਸ ਕਰਕੇ ਅਗਲੀ ਖਿੜਕੀ 'ਚ ਚਲਿਆ ਗਿਆ ਸੀ, ਹੁਣ ਮੈਂ ਉਹਦੇ ਕੋਲ ਬਦਲਾ ਲਵਾਂਗਾ, ਕਦੀ ਇੱਦਾਂ ਸੋਚਿਆ? ਪਤਾ ਕਿ ਉਹ ਸਫ਼ਰ ਹੈ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਵੀ ਸਫ਼ਰ ਹੈ, ਇਹਨੂੰ ਸਮਝਣ ਦਾ ਯਤਨ ਕਰ, ਇਹ ਜ਼ਿੰਦਗੀ ਵੀ ਸਫ਼ਰ ਹੈ। ਇੱਥੇ ਦੁਸ਼ਮਣੀਆਂ ਪਾ ਕੇ ਨਾ ਬੈਠ, ਇੱਥੇ ਸਵਾਰਥ ਦੀਆਂ ਨੀਹਾਂ ਪੱਕੀਆਂ ਨਾ ਕਰ। ਧੰਨ ਪੰਚਮ ਪਿਤਾ ਜੀ ਨੇ ਜਗਤ ਉੱਤੇ ਆਏ ਹੋਏ ਮਨੁੱਖ ਨੂੰ ਬਟਾਊ ਕਿਹਾ। ਬਠਿੰਡੇ ਦੇ ਇਲਾਕੇ ਵਿੱਚ ਜਾਈਏ ਨਾ, ਉੱਥੇ ਬਟਾਊ ਦਾ ਅਰਥ ਹੈ ਮੁਸਾਫਰ, ਯਾਤਰੂ, ਜਿਹਨੂੰ ਅਸੀਂ ਅੰਗਰੇਜ਼ੀ 'ਚ ਗੈਸਟ ਕਹਿੰਦੇ ਹਾਂ, ਘਰ ਆਇਆ ਹੋਇਆ ਪ੍ਰਾਹੁਣਾ। ਅਤੇ ਸਤਿਗੁਰੂ ਪੰਚਮ ਪਿਤਾ ਜੀ ਕਹਿੰਦੇ ਬਟਾਊ ਸਿਉਂ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹ। ਹੁਣ ਮੁਸਾਫਰ ਹੈ, ਸਾਰਾ ਸੰਸਾਰ ਮੁਸਾਫਰ ਕਰਨਾ, ਨਾ ਤੇ ਇੱਥੇ ਮੋਹ ਦੀਆਂ ਤੰਦਾਂ ਪਾ ਤੇ ਨਾ ਇੱਥੇ ਈਰਖਾ ਦੇ ਬੀਜ ਬੀਜ, ਸਭ ਵਕਤੀ ਖੇਡ ਹੈ, ਕੋਈ ਸਦੀਵੀ ਰਹਿਣ ਵਾਸਤੇ ਨਹੀਂ ਆਇਆ। ਜੋ ਗੁਰੂ ਪਿਤਾ ਜੀ ਅੱਜ ਗੋਝ ਬਾਤ ਸਾਡੇ ਖਾਨੇ 'ਚ ਪਾ ਰਹੇ ਆ, ਮੇਰੀ ਹੱਥ ਜੋੜ ਕੇ ਬੇਨਤੀ ਤੁਹਾਡੇ ਚਰਨਾਂ 'ਚ ਗੁਰਮੁਖੋ, ਕਿ ਜਿਹੜੀ ਚੀਜ਼ ਅਮੋਲਕ ਹੋਵੇ ਨਾ, ਉਹਨੂੰ ਅਸੀਂ ਬਹੁਤਾ ਸਾਂਭ ਸਾਂਭ ਕੇ ਰੱਖਦੇ ਹਾਂ। ਮੇਰੀਆਂ ਸਤਿਕਾਰਯੋਗ ਮਾਵਾਂ ਬੈਠੀਆਂ, ਪਾਣੀ ਮੁਫਤ ਮਿਲ ਜਾਂਦਾ ਪਰ ਦੁੱਧ ਮਹਿੰਗਾ ਮਿਲਦਾ, ਅਤੇ ਤੁਸੀਂ ਦੁੱਧ ਦੀ ਸੰਭਾਲ ਕਿੰਨੀ ਕਰਦੇ ਹੋ, ਪਾਣੀ ਦੀ ਇੰਨੀ ਸੰਭਾਲ ਕਦੀ ਕੀਤੀ? ਅਜੇ ਤੱਕ ਤਾਂ ਪਾਣੀ ਮੁਫਤ ਮਿਲ ਰਿਹਾ, ਕੱਲ੍ਹ ਨੂੰ ਠੀਕ ਹੈ ਜਦੋਂ ਮਜਬੂਰੀ ਹੁੰਦੀ, ਅੱਜ ਵੀ ਮੁੱਲ ਲੈ ਕੇ ਪੀਣਾ ਪੈਂਦਾ, ਪਰ ਸਾਡੇ ਘਰਾਂ ਵਿੱਚ ਜਿਹੜਾ ਸੁੱਖ ਮਿਲਿਆ ਰੱਬ ਦਾ ਦਿੱਤਾ ਹੋਇਆ ਕੁਦਰਤ ਦਾ, ਉੱਥੇ ਸਾਨੂੰ ਮੁਫਤ ਵਿੱਚ ਮਿਲ ਰਿਹਾ, ਕਦੀ ਪਾਣੀ ਦੀ ਦੁੱਧ ਵਾਂਗ ਸੰਭਾਲ ਕੀਤੀ? ਭਾਵੇਂ ਥੋੜ੍ਹੀ ਜਿਹੀ ਕੀਮਤ ਦਾ ਦੁੱਧ ਹੈ, ਦੁੱਧ ਨੂੰ ਬਹੁਤਾ ਸਾਂਭ ਕੇ ਰੱਖਦੇ ਹੋ, ਅਤੇ ਪਾਣੀ ਭਾਵੇਂ ਦੋ ਗਲਾਸ ਡੋਲਣੇ ਵੀ ਪੈ ਜਾਣ, ਕਦੀ ਦੁੱਧ ਵੀ ਇੱਦਾਂ ਡੋਲੇ? ਕਿਉਂਕਿ ਉਹਦੀ ਕੀਮਤ ਹੈ। ਜਿਵੇਂ ਘਰਾਂ ਵਿੱਚ ਮਾਵਾਂ ਸੋਨੇ ਨੂੰ, ਗਹਿਣੇ ਨੂੰ ਸਾਂਭ ਕੇ ਰੱਖਦੀਆਂ, ਗੁਰਮੁਖੋ ਘਰ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ, ਕਦੀ ਉਹ ਵੀ ਚੀਜ਼ਾਂ ਸਾਂਭ ਕੇ ਰੱਖਣ ਦਾ ਯਤਨ ਕੀਤਾ? ਸਭ ਤੋਂ ਕੀਮਤੀ ਚੀਜ਼ ਅਸੀਂ ਬਹੁਤੀ ਸੰਭਾਲ ਕੇ ਰੱਖਦੇ ਹਾਂ, ਕਿਤੇ ਖੋ ਨਾ ਜਾਵੇ, ਸਦਾ ਉਹਨੂੰ ਪਕੜ ਕੇ ਰੱਖਣ ਦਾ ਯਤਨ ਕਰਦੇ ਹਾਂ, ਅਤੇ ਸਾਨੂੰ ਸਮਝ ਆ ਜਾਏ ਕਿ ਗੁਰੂ ਦਾ ਗਿਆਨ ਬਹੁਤ ਕੀਮਤੀ ਹੈ। ਜੇ ਮੈਂ ਇਹ ਕਹਾਂ ਕਿ ਕੀਮਤੀ ਕਹਿ ਕੇ ਮੈਂ ਨਿਰਾਦਰ ਕਰ ਰਿਹਾ, ਗੁਰੂ ਦਾ ਗਿਆਨ ਅਮੋਲ ਹੈ। ਦੁਨੀਆਂ ਵਿੱਚ ਕਿਸੇ ਵੀ ਕੀਮਤ ਉੱਤੇ ਧਨ ਖਰੀਦਿਆ ਜਾ ਸਕਦਾ, ਸੁੱਖ ਖਰੀਦੇ ਜਾ ਸਕਦੇ ਨੇ, ਘਰ ਖਰੀਦਿਆ ਜਾ ਸਕਦਾ, ਪਰ ਗਿਆਨ ਖਰੀਦਿਆ ਨਹੀਂ ਜਾ ਸਕਦਾ। ਗੁਰੂ ਤੁੱਠ ਕੇ ਸਾਨੂੰ ਗਿਆਨ ਬਖਸ਼ ਰਹੇ ਨੇ, ਇਸ ਲਈ ਮੇਰੀ ਅਰਜ਼ਾ ਤੁਹਾਡੇ ਚਰਨਾਂ 'ਚ ਕਿ ਜਿਵੇਂ ਦੁਨੀਆਂ ਦੀਆਂ ਤੁਛ ਕੀਮਤ ਵਾਲੀਆਂ ਚੀਜ਼ਾਂ ਸਾਂਭ ਸਾਂਭ ਕੇ ਰੱਖਦੇ ਹੋ ਨਾ, ਇਵੇਂ ਗੁਰੂ ਦਾ ਗਿਆਨ ਵੀ ਸਾਂਭ ਕੇ ਰੱਖਿਓ। ਗਹਿਣਿਆਂ ਨੂੰ ਸਾਂਭਣ ਵਾਸਤੇ ਤੁਸੀਂ ਡੱਬੇ ਬਣਾ ਕੇ ਰੱਖੇ ਹੋਏ ਆ, ਗੁਰੂ ਦੇ ਗਿਆਨ ਨੂੰ ਸਾਂਭਣ ਵਾਸਤੇ ਹਿਰਦੇ ਨੂੰ ਸਵਾਰਨ ਦੀ ਲੋੜ ਹੈ। ਉਹ ਸਤਿਗੁਰੂ ਜੀ ਜੋ ਕਿਰਪਾ ਕਰ ਰਹੇ ਨੇ, ਆਓ ਸੁਰਤ ਟਿਕਾਓ ਅਤੇ ਬਾਣੀ ਦੇ ਸ਼ਬਦ ਨੂੰ ਵਿਚਾਰਦਿਆਂ ਇੱਕ ਪ੍ਰਤਿਗਿਆ ਕਰੀਏ। ਮਹਾਰਾਜ, ਤੁਹਾਡੇ ਗਿਆਨ ਨੂੰ ਸੁਣ ਕੇ ਜਿਉਣ ਦਾ ਯਤਨ ਕਰਾਂਗੇ, ਤੁਸੀਂ ਸਿਰ 'ਤੇ ਹੱਥ ਰੱਖਿਓ, ਅਸੀਂ ਬਾਣੀ ਦੇ ਅਮਲ ਆਪਣੇ ਜੀਵਨ ਵਿੱਚ ਧਾਰਨ ਕਰ ਸਕੀਏ। ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਜੋਦੜੀ ਕਰਕੇ ਸਤਿਗੁਰਾਂ ਕੋਲੋਂ ਸੋਝੀ ਮੰਗੀਏ। ਮਹਾਰਾਜ ਵਿਚਾਰ ਬਖਸ਼ਣ ਇਸ ਸ਼ਬਦ ਦੀ, ਇੱਕ ਵਾਰ ਸੁਰ 'ਤੇ ਇਕਾਗਰ ਕਰਕੇ ਪਿਆਰ ਵਿੱਚ ਜੁੜ ਕੇ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲੇਹੂ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੇ।
ਸਤਸੰਗਤ, ਸਤਿਗੁਰ ਜੀ ਬਹੁਤ ਪਿਆਰ ਨਾਲ ਸਾਨੂੰ ਆਪਣਾ ਮਿੱਤਰ ਕਹਿ ਕੇ ਨਾ, ਆਪਣਾ ਪਿਆਰਾ ਕਹਿ ਕੇ ਸਾਨੂੰ ਸਮਝਾ ਰਿਹਾ। ਜਦੋਂ ਕਿਸੇ ਨੂੰ ਸਨੇਹ ਦੇ ਨਾਲ ਸਮਝਾਉਣਾ ਹੋਵੇ, ਫਿਰ ਪਿਆਰ ਗਲਵੱਕੜੀ 'ਚ ਲੈ ਕੇ ਸਮਝਾਈਦਾ। ਸਿਆਣਾ ਪੁਰਖ, ਦਾਨਾ ਪੁਰਖ ਬੇਗਾਨੇ ਬੱਚੇ ਨੂੰ ਵੀ ਸਮਝਾਏਗਾ ਨਾ, ਅਤੇ ਉਹਨੂੰ ਗਲਵੱਕੜੀ 'ਚ ਬਾਂਹ ਉੱਪਰ ਦੀ ਵਲ ਕੇ ਪਿਆਰ ਨਾਲ ਸਮਝਾਏਗਾ, ਜਦੋਂ ਅੰਦਰ ਸੁਹਿਰਦਤਾ ਹੋਵੇ ਵੀ ਇਹਦਾ ਭਲਾ ਹੋ ਜਾਏ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਕਿਸੇ ਨੂੰ ਗਿਆਨ ਦੀ ਗੱਲ ਕਹੀਏ ਤੇ ਅਗਲਾ ਗੁੱਸਾ ਕਰ ਲੈਂਦਾ। ਸਤਸੰਗਤ, ਕੱਲ ਮੈਂ ਪਰਸੋਂ ਜਦੋਂ ਆਇਆ, ਸੱਚਖੰਡ ਵਿੱਚ ਸਫ਼ਰ ਕੀਤਾ, ਸੱਚਖੰਡ ਐਕਸਪ੍ਰੈਸ ਵਿੱਚ ਫਤਿਹਗੜ੍ਹ ਸਾਹਿਬ ਤੋਂ ਜਦੋਂ ਮੈਂ ਤੁਰਿਆ, ਹੁਣ ਇਹ ਕੁਦਰਤੀ ਹੈ ਪਤਾ ਵੀ ਸੱਚਖੰਡ ਐਕਸਪ੍ਰੈਸ ਵਿੱਚ ਜਿਹੜੇ ਸਫ਼ਰ ਕਰ ਰਹੇ ਹਜ਼ੂਰ ਸਾਹਿਬ ਤੋਂ ਹੀ ਆਏ ਹੋਣਗੇ, ਬੜੀ ਸ਼ਰਧਾ ਨਾਲ ਸਿੱਖ ਜਾਂਦੇ। ਮੇਰੇ ਕੋਲ ਇੱਕ ਪਰਿਵਾਰ ਬੈਠਾ ਸੀ, 5 ਮੈਂਬਰ ਘਰ ਦੇ, ਬੱਚਿਆਂ ਤੋਂ ਲੈ ਕੇ ਆਪ ਅਤੇ 5 ਕੇਸਾਂ ਤੋਂ ਮੁਕਤ। ਭੈਣ ਨੇ ਭਰਵੱਟੇ ਕੱਟੇ ਹੋਏ ਆ, ਬੱਚਿਆਂ ਦੇ ਸਿਰ ਮੁੰਨੇ ਹੋਏ ਆ, ਅਤੇ ਸਰਦਾਰ ਜੀ ਨੇ ਭਾਵੇਂ ਸਿਰ 'ਤੇ ਪਰਨਾ ਬੰਨਿਆ ਸੀ ਪਰ ਗੁਰੂ ਦੀ ਬਖਸ਼ਿਸ਼ ਨਹੀਂ ਸੰਭਾਲੀ ਹੋਈ। ਗੱਲਾਂ ਬਾਤਾਂ ਚੱਲਦੀਆਂ ਰਹੀਆਂ ਅਤੇ ਸ਼ਿਖਰ 'ਤੇ ਆ ਕੇ ਮੈਂ ਇੱਕ ਬੇਨਤੀ ਉਹਨਾਂ ਨੂੰ ਕੀਤੀ ਵੀ ਗੁਰੂ ਕੇ ਸਿੱਖੋ, ਤੁਸੀਂ ਹਜ਼ੂਰ ਸਾਹਿਬ ਗਏ ਸੀ, ਕੀ ਲੈਣ ਗਏ ਸੀ? ਇੱਕਦਮ ਠਠੰਬਰ ਗਏ ਅਤੇ ਹੋ ਸਕਦਾ ਮਨ 'ਚ ਗੁੱਸਾ ਵੀ ਆਇਆ ਹੋਇਆ ਵੀ ਇਹ ਕਿੱਦਾਂ ਦਾ ਸਵਾਲ ਹੈ, ਕੀ ਲੈਣ ਗਏ ਸੀ? ਪਰ ਇਹ ਜ਼ਰੂਰ ਸੋਚਣਾ ਪਏਗਾ ਗੁਰਮੁਖੋ ਵੀ ਗੁਰੂ ਦੇ ਘਰ ਚੱਲੇ ਹਾਂ ਅਤੇ ਕੀ ਲੈਣ ਚੱਲੇ ਹਾਂ। ਕਈ ਵਾਰੀ ਅਸੀਂ ਨੁਕਸ ਲੱਭਣ ਜਾਂਦੇ ਹਾਂ, ਨੁਕਸ ਵੀ ਭਾਈ ਸਾਹਿਬ ਨੇ ਰੁਮਾਲੇ ਚੰਗੇ ਲਾਏ ਕਿ ਨਹੀਂ ਲਾਏ, ਪ੍ਰਬੰਧਕਾਂ ਦੀਆਂ ਕਮੀਆਂ ਕਿਹੜੀਆਂ ਨੇ ਉਹ ਵੇਖੀਏ ਭਲਾ ਜਾ ਕੇ, ਜਾਂ ਲੰਗਰ ਸਵਾਦ ਬਣਿਆ ਕਿ ਨਹੀਂ ਬਣਿਆ। ਠੀਕ ਹੈ, ਸੁਚੇਤ ਕਰਨਾ ਤੁਹਾਡਾ ਫਰਜ਼ ਹੈ, ਪਰ ਇਹ ਜ਼ਰੂਰ ਸੋਚ ਕੇ ਜਾਈਏ ਵੀ ਗੁਰਦੁਆਰੇ ਚੱਲੇ ਹਾਂ ਅਤੇ ਲੈਣ ਕੀ ਚੱਲੇ ਹਾਂ, ਗੁਰੂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਵੰਡਿਆ ਕੀ ਜਾਂਦਾ? ਗਿਆਨ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਸੋਝੀ। ਜਦੋਂ ਵੀ ਕਿਸੇ ਨੂੰ ਕੋਈ ਸਮਝਾਉਂਦਾ ਨਾ, ਗੱਲ ਸਮਝ ਵਾਲੀ ਹੋਵੇ, ਗਿਆਨ ਵਾਲੀ ਹੋਵੇ, ਤੇ ਉੱਥੇ ਗਿਲਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਕਈ ਵਾਰੀ ਕਿਸੇ ਨੂੰ ਕਿਹਾ, ਚਿਹਰੇ ਦੇ ਉੱਤੇ ਇੱਕਦਮ ਜਿਹੜੀ ਰੰਗਤ ਬਦਲ ਜਾਂਦੀ ਹੈ, ਇਹ ਕੁਝ ਵਾਰੀ ਤੇ ਸੁਣਨਾ ਵੀ ਪੈ ਜਾਂਦਾ ਵੀ ਤੂੰ ਕੌਣ ਹੁੰਦਾ ਭਾਈ ਮੈਨੂੰ ਕਹਿਣ ਵਾਲਾ। ਪਰ ਗੁਰੂ ਸਾਹਿਬ ਜੀ ਜਿਵੇਂ ਕਹਿ ਰਹੇ ਨੇ ਨਾ, ਇੱਕ ਗੱਲ ਸਮਝ ਵਿੱਚ ਆਉਂਦੀ ਵੀ ਪਿਆਰਿਆ, ਜਦੋਂ ਤੈਨੂੰ ਕੋਈ ਗਲਵੱਕੜੀ 'ਚ ਲੈ ਕੇ ਸਨੇਹ ਦੇ ਨਾਲ ਕੋਈ ਗੱਲ ਸਮਝਾਉਂਦਾ ਹੈ, ਤੇ ਇਹ ਸਮਝ ਲੈ ਵੀ ਇਹ ਤੇਰਾ ਭਲਾ ਕਰ ਰਿਹਾ। ਜਦੋਂ ਅਸੀਂ ਕਿਸੇ ਦੀ ਖੁਸ਼ਾਮਦ ਕਰਦੇ ਹਾਂ, ਇਹ ਵੀ ਅੱਤ ਕਥਨੀ ਨਹੀਂ ਕਿ ਸ਼ਾਬਾਸ਼ ਚੰਗੇ ਗੁਣਾਂ ਦੀ ਮਾਂ ਹੈ। ਮੇਰੀ ਬੇਨਤੀ ਨੂੰ ਸਮਝਿਓ, ਬੱਚੇ ਨੂੰ ਚੰਗੇ ਕੰਮ ਦੀ ਸ਼ਾਬਾਸ਼ ਦਿਓਗੇ ਉਤਸ਼ਾਹਤ ਹੋਏਗਾ, ਪਰ ਜਦੋਂ ਅਸੀਂ ਕਿਸੇ ਦੀ ਚੰਗਿਆਈ ਨੂੰ ਖੁਸ਼ਾਮਦ ਬਣਾ ਦਿੰਦੇ ਹਾਂ, ਉੱਥੇ ਮਿੱਤਰਤਾ ਨਹੀਂ ਹੁੰਦੀ, ਦੁਸ਼ਮਣੀ ਹੁੰਦੀ ਹੈ ਸਾਧ ਸੰਗਤ, ਕਿ ਤੇਰੇ 'ਚ ਤੇ ਗੁਣ ਹੀ ਬੜੇ ਚੰਗੇ ਨੇ। ਕਈ ਵਾਰੀ ਇਹ ਹਵਾ ਮਨੁੱਖ ਨੂੰ ਆਪਣੇ ਪੈਰਾਂ ਤੋਂ ਥਿੜਕਾ ਦਿੰਦੀ ਹੈ। ਇੰਨੀ ਸਮਝ ਆ ਜਾਂਦੀ ਹੈ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਮੇਰੇ ਭਲੇ ਵਾਸਤੇ ਕਹੀ ਜਾ ਰਹੀ ਹੈ ਜਾਂ ਮੇਰੇ ਬੁਰੇ ਵਾਸਤੇ ਕਹੀ ਜਾ ਰਹੀ ਹੈ। ਇਹ ਦਾਨੇ ਪੁਰਖਾਂ ਦੀ ਇਹ ਨਿਸ਼ਾਨੀ ਹੈ, ਉਹ ਬੇਗਾਨੇ ਬੱਚੇ ਨੂੰ ਵੀ ਸਮਝਾਉਣਗੇ ਅਤੇ ਬਾਂਹ ਉਹਦੇ ਉੱਪਰ ਦੀ ਵਲ ਕੇ ਉਹਨੂੰ ਪਿਆਰ ਨਾਲ ਗੋਦੀ 'ਚ ਲੈ ਕੇ ਸਮਝਾਉਣਗੇ, ਬੱਚਾ ਆਹ ਤੇਰੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਗੁਣ ਨੇ। ਜਿਵੇਂ ਕੋਈ ਸਿਆਣਾ ਬਜ਼ੁਰਗ, ਦਾਨਾ ਬਜ਼ੁਰਗ, ਕਦੀ ਵੇਲਾ ਸੀ ਹੁਣ ਤੇ ਗੁਰਮੁਖੋ, ਬੰਦੇ ਦੇ ਸਵਾਰਥ ਨੇ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੱਤਾ। ਭਾਵੇਂ ਵਿਗਿਆਨ ਦੀਆਂ ਕਾਢਾਂ ਨੇ ਐਸਾ ਗਲੋਬਲੀਕਰਨ ਕੀਤਾ ਕਿ ਅਸੀਂ ਬਹੁਤ ਨੇੜੇ ਹੋ ਗਏ ਹਾਂ, ਦੁਨੀਆ ਇੱਕ ਪਿੰਡ ਬਣ ਗਈ ਹੈ, ਪਰ ਅੰਦਰ ਦੇ ਤੌਰ ਦੇ ਉੱਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ। ਬਾਹਰੋਂ ਤੇ ਇੱਕ ਸਕਰੀਨ ਉੱਤੇ ਸਾਰਾ ਸੰਸਾਰ ਜੁੜਿਆ ਹੋਇਆ, ਤੁਹਾਡੀ ਜੇਬ 'ਚ ਪਏ ਹੋਏ ਟੈਲੀਫੋਨ ਦੇ ਵਿੱਚ ਸਾਰੀ ਦੁਨੀਆ ਜੁੜੀ ਹੋਈ ਹੈ, ਪਰ ਜੇ ਅੰਦਰੋਂ ਖੋਜਣ ਦਾ ਯਤਨ ਕਰੀਏ, ਜਿੰਨਾ ਬਾਹਰੋਂ ਨੇੜੇ ਹੋਏ ਹਾਂ ਉਹਨਾਂ ਅੰਦਰੋਂ ਦੂਰ ਹੋ ਗਏ। ਅੰਦਰੋਂ ਵਿੱਥ ਦਾ ਕਾਰਨ ਹੈ ਸਵਾਰਥ। ਕਦੀ ਵੇਲਾ ਹੁੰਦਾ ਸੀ ਦਾਨੇ ਬਜ਼ੁਰਗ ਰਾਹ ਤੁਰੇ ਜਾਂਦਿਆਂ ਵੀ ਬੱਚੇ ਨੂੰ ਕੋਲ ਬਿਠਾ ਕੇ ਇੱਕ ਅੱਧੀ ਨੁਕਤੇ ਦੀ ਗੱਲ ਐਸੀ ਕਹਿ ਦਿੰਦੇ ਸੀ ਜਿਹੜੀ ਜ਼ਿੰਦਗੀ ਭਰ ਪੱਲੇ ਬੰਨਣ ਵਾਲੀ ਗੱਲ ਹੁੰਦੀ ਸੀ, ਜ਼ਿੰਦਗੀ ਬਦਲ ਦਿੰਦੀ ਸੀ। ਉਹ ਸਤਿਗੁਰੂ ਜੀ ਉਸ ਸਨੇਹ ਭਿੱਜੇ ਬਜ਼ੁਰਗ ਵਾਂਗ ਸਾਨੂੰ ਕਹਿ ਰਹੇ ਨੇ, ਸਾਡਾ ਬਾਪੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਕਿ ਆਹ ਮੈਂ ਤੈਨੂੰ ਪਿਆਰ ਦੇ ਨਾਲ ਇੱਕ ਗੱਲ ਸਮਝਾਉਂਦਾ। ਪ੍ਰੀਤਮ ਸ਼ਬਦ ਜਦੋਂ ਵਰਤਿਆ ਨਾ, ਪਿਆਰਾ ਕਹਿ ਕੇ, ਆਪਣਾ ਕਹਿ ਕੇ, ਸਨੇਹੀ ਬਣ ਕੇ, ਮੇਰਾ ਭਲਾ ਲੋਚਣ ਵਾਲਾ ਬਣ ਕੇ ਸਤਿਗੁਰੂ ਜੀ ਨੇ ਸਮਝਾਇਆ ਸਾਨੂੰ। ਕੀ ਮਹਾਰਾਜ ਮੁਖਾਤਬ ਹੋ ਕੇ ਕਹਿ ਰਹੇ ਨੇ ਕਿ ਐ ਪਿਆਰਿਓ, ਮੈਂ ਤੁਹਾਡਾ ਸਨੇਹੀ ਹਾਂ, ਮੈਂ ਤੁਹਾਡਾ ਭਲਾ ਲੋਚਦਾ ਹਾਂ, ਤੇ ਮੈਂ ਇਹ ਤੁਹਾਨੂੰ ਗੱਲ ਕਹਿੰਦਾ ਕਿ ਆਪਣੇ ਮਨ ਦੇ ਅੰਦਰ ਇਹ ਗੱਲ ਚੰਗੀ ਤਰ੍ਹਾਂ ਧਾਰਨ ਕਰ ਲਓ, ਜਾਣ ਲਿਹੋ ਮਨ ਮਾਹੀ। ਕੱਲੀ ਕੰਨਾਂ ਤੱਕ ਨਹੀਂ, ਮਨ ਮਾਹੀ, ਇਹਨੂੰ ਕੰਨਾਂ ਤੋਂ ਅੱਗੇ ਵੀ ਪਹੁੰਚਾਇਓ ਜਿਹੜੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ। ਇੱਕ ਇੱਕ ਅੱਖਰ ਵੱਲ ਥੋੜ੍ਹਾ ਧਿਆਨ ਕੇਂਦਰਿਤ ਕਰਨਾ। ਕਈ ਵਾਰੀ ਅਸੀਂ ਸ਼ਬਦ ਬਹੁਤ ਵਾਰ ਸੁਣੇ ਹੁੰਦੇ ਨੇ, ਪਰ ਜਦੋਂ ਥੋੜ੍ਹੀ ਸੁਰਤ ਟਿਕਾ ਕੇ ਸੁਣੀਏ ਅਰਥ ਬੜੇ ਵਿਸ਼ਾਲ ਨਿਕਲ ਆਉਂਦੇ ਆ। ਐ ਪਿਆਰਿਓ, ਜਿਹੜੀ ਗੱਲ ਕਹਿਣ ਲੱਗੇ ਹਾਂ ਕੰਨ ਤੇ ਤੁਹਾਡੇ ਸੁਣ ਹੀ ਰਹੇ ਨੇ, ਪਰ ਇਹਨੂੰ ਕੰਨਾਂ ਤੱਕ ਨਾ ਰੱਖਿਓ। ਹਜ਼ੂਰ ਕਹਿੰਦੇ ਇਹਨੂੰ ਸਮਝਣਾ ਹੈ ਮਨ ਮਾਹੀ, ਆਪਣੇ ਅੰਦਰ ਉਤਾਰਨ ਦਾ ਯਤਨ ਕਰਨਾ।
ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੇ।
ਮੈਂ ਫਿਰ ਬੇਨਤੀ ਕਰਦਾ ਵੀ ਇੱਥੇ ਅਰਥ ਮੈਂ ਉਸ ਰੂਪ ਵਿੱਚ ਨਹੀਂ ਕਰਾਂਗਾ ਕਿ ਦੁਨੀਆ ਸਵਾਰਥਵਾਦੀ ਹੈ ਅਤੇ ਇਹਦੇ ਨਾਲ ਨਾਤਾ ਤੋੜ ਲਓ, ਨਹੀਂ, ਇਹ ਗੁਰੂ ਦੀ ਸੋਚ ਨਹੀਂ ਹੈ। ਬਲਕਿ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਵੀ ਸੰਸਾਰ ਦੇ ਲੋਕੋ, ਸਮਾਜ ਵਿੱਚ ਰਹਿੰਦਿਆਂ ਤੁਹਾਡੇ ਰਿਸ਼ਤਿਆਂ ਦੀ ਬੁਨਿਆਦ ਕੀ ਹੋਵੇ? ਸਵਾਰਥਾਂ ਵਾਲੇ ਰਿਸ਼ਤੇ ਨਿਭਦੇ ਨਹੀਂ ਹਨ, ਟੁੱਟ ਜਾਂਦੇ ਆ, ਤਿੜਕ ਜਾਂਦੇ ਆ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਭ ਤੋਂ ਨੇੜੇ ਦਾ ਰਿਸ਼ਤਾ ਸੀ ਇਸਤਰੀ ਤੇ ਪੁਰਖ ਦਾ ਰਿਸ਼ਤਾ, ਹਮ ਰਾਜ ਹਮ ਸਫ਼ਰ, ਜ਼ਿੰਦਗੀ ਦੀ ਦੁੱਖ ਸੁੱਖ ਦੀ ਸਾਂਝ ਗੁਰੂ ਦੀ ਹਜ਼ੂਰੀ ਅੰਦਰ। ਕਿੱਡੀ ਪਵਿੱਤਰ ਮਰਿਆਦਾ ਦੇ ਨਾਲ ਇੱਕ ਪਿਤਾ ਨੇ ਆਪਣੀ ਧੀ ਨੂੰ ਕਿਸੇ ਬਗਾਨੇ ਦੇ ਲੜ ਲਾ ਕੇ ਉਹਨੂੰ ਆਪਣਾ ਬਣਾ ਲਿਆ, ਕਿੱਡਾ ਪਵਿੱਤਰ ਤਰੀਕਾ ਮਹਾਰਾਜ ਨੇ ਬਖਸ਼ਿਸ਼ ਕੀਤਾ, ਕਿੱਡੀ ਪਿਆਰੀ ਗੁਰਮਤ ਜੁਗਤ ਹੈ। ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ, ਦੀਨ ਦੁਨੀਆਂ ਦੇ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹਦਾ ਪੱਲਾ ਫੜਿਆ, ਜਿਹਦਾ ਪੱਲਾ ਫੜਾਇਆ, ਅੱਜ ਸਾਡੇ ਸਮਾਜ ਵਿੱਚ ਦੇਖਣ ਨੂੰ ਮਿਲਦਾ ਵੀ ਉਹ ਰਿਸ਼ਤੇ ਤਿੜਕ ਰਹੇ ਆ। ਸਿੱਖ ਮਰਿਆਦਾ ਅੰਦਰ ਤਲਾਕ ਨਾਂ ਦੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਜਿਸ ਸੰਬੰਧ ਵਿੱਚ ਗੁਰੂ ਜਾਮਨ ਹੈ, ਗੁਰੂ ਗਵਾਹ ਬਣਿਆ, ਗੁਰੂ ਕੀ ਸੰਗਤ ਜਾਮਨ ਹੈ, ਉਸ ਰਿਸ਼ਤੇ ਨੂੰ ਕਿਵੇਂ ਤੋੜਿਆ ਜਾ ਸਕਦਾ? ਪਰ ਟੁੱਟ ਕਿਉਂ ਰਹੇ ਨੇ? ਸਵਾਰਥਾਂ ਕਰਕੇ, ਦਾਜ ਦਾ ਦੈਂਤ, ਕਿਤੇ ਨਾ ਕਿਤੇ ਅੰਦਰ ਲੋਭ, ਉਹ ਬਿਰਤੀਆਂ ਸਾਡੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਰਹੀਆਂ ਨੇ। ਮਹਾਰਾਜ ਕਹਿੰਦੇ ਕਿ ਇਹ ਰਿਸ਼ਤੇ ਆਪਣੇ ਹੀ ਸੁੱਖ ਵਾਸਤੇ ਨਾ ਹੋਣ। ਦੁਨੀਆਂ ਦੇ ਰਿਸ਼ਤੇ ਜਦੋਂ ਸਵਾਰਥਾਂ ਤੇ ਟਿਕਣਗੇ, ਉਹ ਨਿਭ ਨਹੀਂ ਸਕਣਗੇ। ਗੁਰੂ ਕੇ ਸਿੱਖੋ, ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ, ਜਾਂ ਲੱਭ ਤਾਂ ਨਿਹੋਂ ਕਿਆ, ਜਿੱਥੇ ਲਾਲਚ ਹੈ ਉੱਥੇ ਪਿਆਰ ਹੋ ਹੀ ਨਹੀਂ ਸਕਦਾ। ਇਹ ਕਹੀਏ ਵੀ ਅਸੀਂ ਰਾਤ ਦੇ ਹਨੇਰੇ ਨੂੰ ਤੇ ਦਿਨ ਦੇ ਚਾਨਣ ਨੂੰ ਇਕੱਠਿਆਂ ਵੇਖਿਆ, ਦੁਨੀਆਂ ਦਾ ਕੋਈ ਬੰਦਾ ਮੰਨ ਸਕੇਗਾ? ਜੇ ਹਨੇਰਾ ਹੈ ਤੇ ਚਾਨਣ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜੇ ਕੋਈ ਕਹੇ ਕਿ ਲਾਲਚ ਵੀ ਤੇ ਪਿਆਰ ਵੀ, ਦੋ ਚੀਜ਼ਾਂ ਹੋ ਹੀ ਨਹੀਂ ਸਕਦਾ। ਗੁਰਮੁਖੋ, ਪਿਆਰ ਪਕੜ ਦਾ ਨਾਂ ਨਹੀਂ, ਪਿਆਰ ਤਿਆਗ ਦਾ ਨਾਂ ਹੈ। ਅੱਜ ਦੁਨੀਆਂ ਉੱਤੇ ਪਿਆਰ ਦਾ ਢੰਡੋਰਾ ਬੜਾ ਪਿੱਟਿਆ ਜਾ ਰਿਹਾ, ਇੱਕ ਦੂਜੇ ਦੇ ਨੇੜਤਾ ਨੂੰ ਦੁਨੀਆਂ ਪਿਆਰ ਸਮਝੀ ਬੈਠੀ ਹੈ। ਪਿਆਰ ਦੀ ਪਰਿਭਾਸ਼ਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਨੇ, ਇਹਨੂੰ ਸਮਝਣ ਦਾ ਯਤਨ ਕਰੀਏ। ਪਿਆਰ ਵਾਸਤੇ ਅੱਜ ਕਤਲ ਹੋ ਰਹੇ ਨੇ, ਉਹ ਪਿਆਰ ਕੀ ਹੈ? ਪਕੜ। ਸਤਿਗੁਰੂ ਜੀ ਕਹਿੰਦੇ ਪਿਆਰ ਪਕੜ ਨਹੀਂ, ਪਿਆਰ ਤਿਆਗ ਦਾ ਨਾਂ ਹੈ। ਜੇ ਗੁਰਮੁਖੋ ਆਪਣੇ ਸਵਾਰਥਾਂ ਵਾਸਤੇ ਅਸੀਂ ਕਿਸੇ ਚੀਜ਼ ਨੂੰ ਪਕੜ ਵਿੱਚ ਰੱਖਣਾ ਚਾਹੁੰਦੇ ਹਾਂ, ਉਹ ਤੇ ਲੱਭ ਹੈ, ਤੇ ਜਿੱਥੇ ਲੱਭ ਹੈ ਉੱਥੇ ਪਿਆਰ ਨਹੀਂ ਹੋ ਸਕਦਾ। ਇਸ ਵਿਸ਼ੇ ਨੂੰ ਬੋਲਣ ਤੋਂ ਅਸੀਂ ਬਹੁਤੀ ਵਾਰ ਗੁਰੇਜ਼ ਕਰ ਜਾਂਦੇ ਹਾਂ। ਮੈਂ ਸਮਝਦਾ ਵੀ ਜ਼ਰੂਰੀ ਹੈ ਅੱਜ ਦੇ ਬੱਚਿਆਂ ਨੂੰ ਇਹ ਪਰਿਭਾਸ਼ਾ ਸਮਝਾਈ ਜਾਏ, ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਗੱਲ ਸਮਝਾਈ ਜਾਏ ਕਿ ਇਹ ਭੋਲੇ ਬੱਚਿਓ, ਜਿਹਨੂੰ ਤੁਸੀਂ ਪਿਆਰ ਸਮਝੀ ਬੈਠੇ ਹੋ ਨਾ, ਇਹ ਅੱਖਾਂ ਦੀ ਵਾਸ਼ਨਾ ਤੋਂ ਬਿਨਾਂ ਹੋਰ ਕੱਖ ਨਹੀਂ ਹੈ। ਪਿਆਰ ਤੇ ਇਬਾਦਤ ਹੈ, ਪਿਆਰ ਤੇ ਬੰਦਗੀ ਹੈ। ਮੇਰੇ ਕਲਗੀਧਰ ਪਿਤਾ ਜੀ ਕਹਿ ਰਹੇ ਨੇ ਕਿ ਦੁਨੀਆਂ ਉੱਤੇ ਪਿਆਰ ਰੱਬ ਦੀ ਪੌੜੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਗੰਦਲੀ ਸੋਚ ਦੇ ਨਾਲ ਇਸ ਪਵਿੱਤਰ ਸ਼ਬਦ ਨੂੰ ਵੀ ਮੈਲਾ ਕਰਕੇ ਰੱਖ ਦਿੱਤਾ, ਆਪਣੀਆਂ ਮਲੀਨ ਵਾਸ਼ਨਾਵਾਂ ਦੇ ਨਾਲ ਰੱਬ ਜਿੰਨੇ ਉੱਚੇ ਸ਼ਬਦ ਨੂੰ ਅਸੀਂ ਗੰਦਲਾ ਕਰ ਦਿੱਤਾ। ਗੁਰਮੁਖੋ, ਜਿੱਥੇ ਲੱਭ ਹੈ, ਪਕੜ ਹੈ, ਸਵਾਰਥ ਹੈ, ਲਾਲਚ ਹੈ, ਮੇਰੇ ਸਤਿਗੁਰੂ ਜੀ ਕਹਿੰਦੇ ਪਿਆਰ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰ ਬੋਲ ਰਹੇ ਨੇ, ਜਾਂ ਲੱਭ ਤਾਂ ਨਿਹੋਂ ਕਿਆ, ਲੱਭ ਤਾਂ ਕੂੜਾ ਨੇ, ਇਹ ਤਾਂ ਕੂੜ ਢੋ ਰਿਹਾ, ਇਹ ਤੇਰੇ ਰਿਸ਼ਤੇ ਦੇ ਅੰਦਰ ਕੂੜ ਹੈ, ਇਹਨੂੰ ਰਿਸ਼ਤਾ ਨਾ ਸਮਝ। ਗੱਲ ਭਾਵੇਂ ਦੁਨਿਆਵੀ ਤੌਰ 'ਤੇ ਹੋਵੇ, ਭਾਵੇਂ ਰੂਹਾਨੀ ਤੌਰ 'ਤੇ ਹੋਵੇ, ਬੰਦਾ ਦੁਨਿਆਵੀ ਤੌਰ 'ਤੇ ਵੀ ਸੌਦੇ ਕਰ ਰਿਹਾ, ਬੰਦਾ ਰੱਬ ਨਾਲ ਵੀ ਸੌਦੇ ਕਰ ਰਿਹਾ। ਮਾਫ ਕਰਿਓ ਸਾਧ ਸੰਗਤ, ਕਿਸੇ ਦੀ ਸ਼ਰਧਾ ਨੂੰ ਠੇਸ ਨਾ ਪਹੁੰਚ ਜਾਏ, ਭਾਵਨਾ ਵਾਲਿਆਂ ਨੂੰ ਨਮਸਕਾਰ ਹੈ, ਪਰ ਬਹੁਤੀ ਵਾਰ ਸਾਡੇ ਰੁਮਾਲਿਆਂ ਦੀ ਭੇਟਾ, ਸਾਡੀ ਮਾਇਆ ਦੀ ਭੇਟਾ, ਸਾਡੀਆਂ ਅਖੰਡ ਪਾਠ ਦੀਆਂ ਲੜੀਆਂ, ਸਾਡੇ ਸ਼ਬਦਾਂ ਦਾ ਜਾਪ, ਉਹਦੇ ਕਿਤੇ ਨਾ ਕਿਤੇ ਅੰਦਰ ਸਵਾਰਥ ਦੀ ਉਹ ਚਿਣਕ ਛੁਪੀ ਹੋਈ ਹੈ ਜਿਹੜੀ ਗੁਰੂ ਨਾਲ ਵੀ ਸੌਦਾ ਕਰ ਰਹੀ ਹੈ। ਤੇ ਗੁਰੂ ਨਾਲ ਤੇ ਦੁਨੀਆਂ ਨਾਲ ਸੌਦੇ ਕਰੇਗਾ, ਪਿਆਰ ਨਹੀਂ ਨਿਭਾ ਸਕੇਗਾ। ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਆਪਣੇ ਸੁੱਖ ਸਿਉਂ ਹੀ ਜੱਗ ਫਾਂਦਿਓ, ਫਸਿਆ ਪਿਆ। ਕਾਹਦੇ ਵਿੱਚ ਫਸਿਆ ਹੋਇਆ ਮਨੁੱਖ? ਆਪਣੇ ਸੁੱਖ ਵਾਸਤੇ। ਗੁਰਮੁਖੋ, ਸੁੱਖ ਕੀ ਹੈ? ਜੋ ਮੇਰੀ ਸੋਚ ਦੇ ਅਨੁਸਾਰ ਹੈ ਉਹ ਹੁੰਦਾ ਜਾਏ, ਉਹ ਸੁੱਖ ਹੈ। ਸੁੱਖ ਤੇ ਦੁੱਖ ਦੀ ਪਰਿਭਾਸ਼ਾ ਕੀ ਹੈ? ਜੇ ਮੇਰੀ ਸੋਚ ਦੇ ਵਿਪਰੀਤ ਹੋ ਗਿਆ ਫਿਰ ਦੁੱਖ, ਤੇ ਜੇ ਮੇਰੀ ਸੋਚ ਅਨੁਸਾਰ ਹੁੰਦਾ ਜਾਏ ਫਿਰ ਸੁੱਖ। ਬੱਚੇ ਨੂੰ ਸੁੱਖ ਲੱਗਦਾ ਅੱਗ ਨਾਲ ਖੇਲਣਾ, ਬੱਚੇ ਨੂੰ ਸੁੱਖ ਲੱਗਦਾ ਮਿੱਟੀ ਸਿਰ ਵਿੱਚ ਪਾ ਲੈਣੀ, ਜੇ ਉਹਨੂੰ ਵਰਜ ਦਿੱਤਾ ਬੱਚਾ ਚੀਕਾਂ ਮਾਰ ਕੇ ਕਹੇਗਾ ਮੈਨੂੰ ਦੁੱਖ ਦੇ ਦਿੱਤਾ। ਜ਼ਰੂਰੀ ਨਹੀਂ ਕਿ ਜਿਹਨੂੰ ਮੈਂ ਸੁੱਖ ਸਮਝੀ ਬੈਠਾ ਸੁੱਖੀ ਹੋਵੇ, ਪਰ ਹੁਣ ਮੇਰੀ ਬਿਰਤੀ ਕਹਿ ਰਹੀ ਹੈ ਕਿ ਜੋ ਮੈਂ ਚਾਹੁੰਦਾ ਉਹ ਹੋਵੇ। ਇਸ ਫਾਹੀ ਵਿੱਚ ਜੱਗ ਫਾਂਦਿਆ ਹੋਇਆ ਹੈ, ਕਿਆ ਦਾਰਾ ਕਿਆ ਮੀਤ, ਕੀ ਪਤੀ ਤੇ ਕੀ ਪਤਨੀ, ਸਭ ਆਪੋ ਆਪਣੇ ਸਵਾਰਥ ਦੇ ਰਿਸ਼ਤਿਆਂ 'ਚ ਪਏ ਹੋਏ ਆ। ਕੋ ਕਾਹੂ ਕੋ ਨਾਹੀ, ਕਿਸੇ ਦਾ ਕੋਈ ਨਹੀਂ ਬਣ ਰਿਹਾ। ਇਹਨਾਂ ਰਿਸ਼ਤਿਆਂ ਨੂੰ ਅਸੀਂ ਆਪਣੇ ਲੋਭ ਸਵਾਰਥ ਕਰਕੇ ਬਹੁਤ ਥੋਥਾ ਕਰ ਦਿੱਤਾ, ਬਹੁਤ ਖੱਦਾ ਕਰਕੇ ਰੱਖ ਦਿੱਤਾ, ਜਿਹੜੇ ਟੁੱਟਦਿਆਂ ਦੇਰ ਨਹੀਂ ਲੱਗਦੇ, ਇੰਨਾ ਖੱਦੇ ਹੋ ਗਏ ਰਿਸ਼ਤੇ ਸੰਸਾਰ ਦੇ। ਭੈਣ ਤੇ ਭਰਾ ਦਾ ਇੰਨਾ ਪਵਿੱਤਰ ਰਿਸ਼ਤਾ, ਇੰਨਾ ਸਨੇਹ ਭਰਿਆ ਰਿਸ਼ਤਾ ਕਿ ਇੱਕ ਦੀ ਪੀੜ ਦੀ ਚੀਸ ਦੂਜੇ ਨੂੰ ਹੋਵੇ, ਤੇ ਗੁਰਮੁਖੋ ਅੱਜ ਇਹ ਰਿਸ਼ਤਿਆਂ ਨੇ ਹੱਸਾਂ ਦੇ ਅੰਦਰ ਵਿੱਥਾਂ ਪੈਦਾ ਕਰਤੀਆਂ, ਦੂਰੀਆਂ ਪੈਦਾ ਕਰ ਦਿੱਤੀਆਂ। ਕਦੀ ਵਕਤ ਹੁੰਦਾ ਸੀ ਕਿ ਭਰਾਵਾਂ ਦੀ ਸਾਂਝ ਨੂੰ ਸਤਿਗੁਰਾਂ ਨੇ ਬਾਣੀ ਅੰਦਰ ਵੀ ਮਾਨਤਾ ਦਿੱਤੀ, ਲੋਕ ਸਮਝਦੇ ਸੀ ਮੇਰੀਆਂ ਬਾਹਾਂ ਬਣ ਗਈਆਂ ਭਰਾ। ਅੱਜ ਗੁਰਮੁਖੋ ਇੱਕ ਦੂਜੇ ਦੇ ਵੈਰੀ ਬਣ ਗਏ ਕਿ ਸ਼ਾਇਦ ਇਹ ਸਾਰਾ ਕੁਝ ਮੇਰੇ ਹਿੱਸੇ ਆ ਜਾਏ। ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀ। ਜੇ ਗੁਰੂ ਦੀ ਬਾਣੀ ਦੇ ਅਨੁਕੂਲ ਚੱਲਾਂਗੇ ਨਾ, ਇਹ ਰਿਸ਼ਤੇ ਵੀ ਸੁਖਦਾਈ ਹੋ ਜਾਣਗੇ, ਇਹ ਸੰਸਾਰ ਵੀ ਸੱਚਖੰਡ ਬਣ ਜਾਏਗਾ। ਸਵਾਰਥਾਂ ਦੇ ਵਿੱਚ ਜਗਤ ਫਸਿਆ ਹੋਇਆ ਹੈ।
ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੀਰੈ।
ਕੈਸੀਆਂ ਸਾਂਝਾਂ ਸਾਧ ਸੰਗਤ, ਜਦੋਂ ਸੁੱਖ ਹੈ, ਜਦੋਂ ਪਦਾਰਥ ਹੈ, ਉਦੋਂ ਬੜੀ ਦੁਨੀਆ ਆਲੇ ਦੁਆਲੇ ਫਿਰਦੀ, ਜਦੋਂ ਦੁੱਖ ਦੀ ਘੜੀ ਆ ਗਈ ਉਦੋਂ ਕੋਈ ਨੇੜੇ ਨਹੀਂ। ਇਸ ਜਗਤ ਦੇ ਉੱਤੇ ਮੇਰੇ ਦਾਤਾ ਜੀ ਕਹਿੰਦੇ, ਕੋਈ ਜਾਣੈ ਕਵਨ ਈਹਾਂ ਜਗ ਮੀਤ। ਕੌਣ ਹੈ ਮਿੱਤਰ ਜਿਸ ਹੋਏ ਕਿਰਪਾਲ, ਸੋਈ ਵਿਧ ਬੂਝੈ ਤਾਂ ਕੀ ਨਿਰਮਲ ਰੀਤ। ਜਿਹਨਾਂ ਨੂੰ ਸਮਝ ਆ ਗਈ ਉਹਨਾਂ ਦੀ ਜ਼ਿੰਦਗੀ ਦੀ ਜੁਗਤ ਨਿਰਮਲ ਹੋ ਗਈ, ਨਿਰਮਲ ਰੀਤ ਜ਼ਿੰਦਗੀ ਦੀ ਕਿਰਿਆ ਨਿਰਮਲ ਹੋ ਗਈ, ਜਿਹਨਾਂ 'ਤੇ ਕਿਰਪਾਲੂ ਸਾਹਿਬ ਨੇ ਬਖਸ਼ਿਸ਼ ਕੀਤੀ ਅਤੇ ਵਿਧ ਸਮਝ ਵਿੱਚ ਆ ਗਈ। ਇਹ ਸਾਰੇ ਦੁਨੀਆਂ ਦੇ ਜਿਹੜੇ ਸੰਬੰਧ ਨੇ, ਸੰਯੋਗ ਵਸ ਮਿਲੇ ਆ, ਇਹਨਾਂ ਦੇ ਵਿੱਚ ਗੁਆਚਣ ਦਾ ਯਤਨ ਨਾ ਕਰ। ਆਪਣੇ ਸਵਾਰਥਾਂ ਕਰਕੇ ਤੂੰ ਡੁੱਬਦਾ ਜਾ ਰਿਹਾ। ਮਾਤ ਪਿਤਾ ਬਨਤਾ ਸੁੱਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਯੋਗੀ, ਅੰਤਹਿ ਕੋ ਨਾ ਸਹਾਈ। ਅਸਵ ਰਥ ਹਸਤ ਰਥ ਅਸਵ ਪਵਨ ਤੇਜ, ਹਸਤ ਰਥ ਅਸਵ ਪਵਨ ਤੇਜ, ਹਾਥੀ ਘੋੜੇ ਰਥ ਹਵਾ ਵਾਂਗ ਤੇਜ ਚੱਲਣ ਵਾਲੇ, ਧਨੀ ਭੂਮਨ ਚਤੁਰੰਗਾ, ਸੰਗ ਨਾ ਚਾਲਿਓ ਇਹਨੂੰ ਮੈਂ ਕਛੂਆ। ਚਾਰ ਤਰ੍ਹਾਂ ਦੀਆਂ ਫੌਜਾਂ, ਰਥਾਂ ਵਾਲੀਆਂ, ਘੋੜਿਆਂ ਵਾਲੀਆਂ, ਹਾਥੀਆਂ ਵਾਲੀਆਂ, ਪੈਦਲ ਚੱਲਣ ਵਾਲੀਆਂ, ਬੜਾ ਰਾਜ ਭਾਗ ਸੁੱਖ ਸਾਧਨ ਬਹੁਤ ਕੁਝ ਆਪਣੀ ਪਕੜ ਵਿੱਚ ਲਿਆ ਕੇ ਰੱਖਿਆ, ਪਰ ਮੇਰੇ ਸਾਹਿਬ ਕਹਿੰਦੇ ਸੰਗ ਨਾ ਚਾਲਿਓ ਇਹਨੂੰ ਮੈਂ ਕਛੂਆ, ਊਠ ਸਿਧਾਇਓ ਨੰਗਾ। ਵਕਤ ਆਇਆ ਇੱਥੇ ਨੰਗੇ ਸ਼ਬਦ ਦਾ ਅਰਥ ਸਮਝੋ, ਜਿਹੜਾ ਮੈਂ ਪ੍ਰਮਾਣ ਆਪ ਜੀ ਦੇ ਸਮਕਸ਼ ਬੇਨਤੀ ਕਰ ਰਿਹਾ। ਇੱਥੇ ਨੰਗੇ ਦਾ ਅਰਥ ਇਹ ਨਹੀਂ ਵੀ ਕਫਣ ਵਾਲੇ ਕੱਪੜੇ ਲਾ ਲਏ ਜਾਂ ਸਰੀਰ ਵਾਲੇ ਕੱਪੜੇ ਲਾ ਲਏ, ਇੱਥੇ ਨੰਗੇ ਸ਼ਬਦ ਦਾ ਅਰਥ ਹੈ ਫਿਰ ਤੇਰਾ ਪਰਦਾ ਕੱਜਣ ਵਾਲਾ ਕੋਈ ਨਹੀਂ, ਸੇ ਫਿਰ ਤੇਰੀ ਪੱਤ ਢੱਕਣ ਵਾਲਾ ਕੋਈ ਨਹੀਂ। ਗੁਰੂ ਕਿਹਾ ਸਿੱਖਾ ਲੋਭ ਨਾ ਕਰ, ਗੁਰੂ ਨਾਲ ਪ੍ਰੇਮ ਬਣਾਉਣ ਦਾ ਯਤਨ ਕਰ, ਤੇ ਜਦੋਂ ਤੂੰ ਗੁਰੂ ਨਾਲ ਪ੍ਰੇਮ ਪਾਵੇਂਗਾ ਨਾ, ਉਹ ਪ੍ਰੇਮ ਦਾ ਪਰਦਾ ਪਾ ਕੇ ਤੇਰੀ ਪੱਤ ਨੂੰ ਢੱਕ ਦੇਗਾ, ਤੈਨੂੰ ਨੰਗਿਆ ਨਹੀਂ ਜਾਣਾ ਪਏਗਾ। ਪ੍ਰੇਮ ਪਟੋਲਾ ਤੈਂ ਸਹੁ ਦਿੱਤਾ, ਢੱਕਣ ਕਹੋ ਪੱਤ ਮੇਰੀ, ਇੰਨਾ ਕੁ ਫਰਕ ਹੈ ਲੱਭ 'ਚ ਤੇ ਪ੍ਰੇਮ 'ਚ। ਉਹ ਮੇਰੇ ਦਾਤਾ ਜੀ ਬਖਸ਼ਿਸ਼ ਕਰ ਰਹੇ ਵੀ ਕੋਈ ਇਸ ਸੰਸਾਰ ਦੇ ਉੱਤੇ ਕਿਸੇ ਦਾ ਹੈ ਨਹੀਂ, ਲੋਭ ਕਰਕੇ ਦੁਨੀਆ ਇੱਕ ਦੂਜੇ ਨਾਲ ਜੁੜੀ ਪਈ ਹੈ, ਸਵਾਰਥ ਵੇਲੇ ਸੁੱਖਾਂ ਵੇਲੇ ਸਭ ਇੱਕ ਦੂਜੇ ਦੇ ਕੋਲ ਆ ਕੇ ਬੈਠਦੇ ਨੇ।
ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੀਰੈ।
ਹੁਣ ਜਿਹੜੀਆਂ ਕੱਚੀਆਂ ਸਾਂਝਾਂ ਸੀ ਨਾ, ਜਦੋਂ ਦੁੱਖ ਦੀ ਘੜੀ ਆਈ ਸਭ ਸਾਂਝਾਂ ਟੁੱਟ ਗਈਆਂ। ਹਾਂ, ਇੱਕ ਸਾਂਝ ਨਹੀਂ ਟੁੱਟਦੀ ਸਾਧ ਸੰਗਤ, ਉਹ ਸਾਂਝ ਹੈ ਸਾਂਝ ਕਰੀਜੈ ਗੁਣਾ ਕੇਰੀ। ਸਰੀਰਾਂ ਦੀ ਸਾਂਝ ਪਏਗਾ ਟੁੱਟ ਜਾਣੀ ਹੈ, ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗੁਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੱਲੀਐ ਉੱਥੇ ਨੰਗਿਆਂ ਨਹੀਂ ਜਾਣਾ ਪਏਗਾ ਉਸ ਪੇੜ ਵਿੱਚ ਤੇਰੀ ਪੱਤ ਬਣੇਗੀ ਉਹ ਜਿਹੜੀ ਸਾਂਝ ਇਹ ਸੀ ਮਹਾਰਾਜ ਕਹਿੰਦੇ ਟੁੱਟਦਿਆਂ ਬਿਲਮ ਨਾ ਲੱਗੀ ਮਨਮੁੱਖ ਜਾਣਾ ਆਪਣੇ ਧੀਆਂ ਪੁੱਤ ਸੰਜੋਗ ਹੁਣ ਜਿਨ੍ਹਾਂ ਨੂੰ ਮੇਰੀ ਮੇਰੀ ਕਰਕੇ ਬੱਝਿਆ ਪਿਆ ਇਹ ਗੰਢਾਂ ਕਿਉਂ ਨੇ ਸਵਾਰਥ ਕਰਕੇ ਲਾਲਚ ਕਰਕੇ ਲਾਲਚ ਹੈ ਮੋਹ ਤੋਂ ਔਰ ਇਸ ਲਾਲਚ ਨੇ ਸਾਨੂੰ ਕੀ ਦਿੱਤਾ ਬੁਰਿਆਈਆਂ ਪਤਾ ਕਿਉਂ ਜਦੋਂ ਲਾਲਚ ਅੰਦਰ ਪੈਦਾ ਹੋਇਆ ਤੇ ਮਨੁੱਖ ਨੇ ਯਤਨ ਕੀਤਾ ਵੀ ਇਹ ਮੇਰੇ ਨੇ ਮੈਂ ਇਹਨਾਂ ਵਾਸਤੇ ਕੁਝ ਵੀ ਕਰਨ ਲਈ ਤਿਆਰ ਹਾਂ ਧਨ ਖੱਟ ਕੇ ਲਿਆਵਾਂਗਾ ਮੇਰੀ ਪਤਨੀ ਮੇਰੇ ਬੱਚੇ ਸੁੱਖ ਭੋਗਣ ਗਏ ਤੇ ਉਹਦੇ ਲਈ ਕਈ ਤਰ੍ਹਾਂ ਦੇ ਵਲ ਛਲ ਕੀਤੇ ਕਈ ਤਰ੍ਹਾਂ ਦੇ ਪਾਪ ਕਮਾਏ ਗੁਰੂ ਸਾਹਿਬ ਜੀ ਕਹਿੰਦੇ ਉਹ ਭਲਿਆ ਜਿਹੜੇ ਕੁਰਾਏ ਤੂੰ ਪੈ ਗਿਆ ਨਾ ਲਾਲਚ ਵੱਸ ਹੋ ਕੇ ਇਸ ਕੁਰਾਹ ਦੇ ਉੱਤੇ ਜਦੋਂ ਤੈਨੂੰ ਫਲ ਭੋਗਣਾ ਪੈਣਾ ਉਦੋਂ ਕਿਸੇ ਨੇ ਤੇਰੇ ਨਾਲ ਨਹੀਂ ਹੋਣਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਜਨਮ ਕਿੱਥੋਂ ਹੋਇਆ ਲੋਭ ਚੋਂ ਮੋਹ ਵਿੱਚੋਂ ਸੁੱਤ ਦਾਰਾ ਪੈ ਆਣ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਅੰਤ ਤੇ ਤੈਨੂੰ ਪੁੱਛਿਆ ਜਾਣਾ ਇਹ ਥੋੜਾ ਜਿਹਾ ਭੇਦ ਸਮਝਣ ਵਾਲਾ ਹੈ ਰਹਿਣਾ ਸੰਸਾਰ ਵਿੱਚ ਤੇ ਰਹਿਣਾ ਕਿਸ ਤਰ੍ਹਾਂ ਰਹਿਣਾ ਇਹਨਾਂ ਹੀ ਰਿਸ਼ਤਿਆਂ ਵਿੱਚ ਮਾਪਿਆਂ ਪ੍ਰਤੀ ਫਰਜ਼ ਪਤਨੀ ਪ੍ਰਤੀ ਫਰਜ਼ ਸਾਕ ਸੰਬੰਧੀਆਂ ਪ੍ਰਤੀ ਫਰਜ਼ ਨਿਭਾਉਂਦਿਆਂ ਹੋਇਆਂ ਜਦੋਂ ਅਸੀਂ ਗੁਣਾਂ ਵਾਲੀ ਸਾਂਝ ਕਰਾਂਗੇ ਮੋਹ ਦੀਆਂ ਤੰਦਾਂ ਲੋਭ ਦਾ ਦੁਸ਼ਮਣ ਬਣ ਕੇ ਸਾਨੂੰ ਬੰਨ ਨਹੀਂ ਸਕਣਗੀਆਂ ਸਤਿਗੁਰੂ ਜੀ ਇੱਥੇ ਸੁਚੇਤ ਕਰ ਰਹੇ ਨੇ ਕਿ ਭਾਗਾਂ ਵਾਲਿਆ ਜਦੋਂ ਸਮਾਂ ਆਉਣਾ ਤੈਨੂੰ ਪੁੱਛਣ ਦਾ ਉਦੋਂ ਸਾਰਿਆਂ ਨੇ ਸਾਥ ਛੱਡ ਜਾਣਾ ਹੈ
ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ
ਹੁਣ ਆਪਣੀਆਂ ਕੰਧਾਂ ਬੰਦੇ ਨੇ ਪਤਾ ਕਿਉਂ ਕੱਢੀਆਂ ਕਿ ਇਹ ਮੇਰੇ ਰਿਸ਼ਤੇ ਇਹ ਮੇਰਾ ਪਰਿਵਾਰ ਕਦੀ ਸਾਰੇ ਸਮਾਜ ਨੂੰ ਵੀ ਉਹ ਪਿਆਰ ਕੀਤਾ ਜਿਹੜਾ ਆਪਣੇ ਪੁੱਤਰਾਂ ਨੂੰ ਕਰਦਾ ਜਿਹੜਾ ਤੈਨੂੰ ਆਪਣੇ ਬੱਚਿਆਂ ਦੀ ਚਿੰਤਾ ਹੈ ਕਦੀ ਦੂਜੇ ਨੰਗੇ ਨੂੰ ਵੀ ਵੇਖ ਕੇ ਚਿੰਤਾ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਤੁਸੀਂ ਸੁਣ ਰਹੇ ਹੋ ਤੇ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਬਟਾਲੇ ਵਿਆਹੁਣ ਵਾਸਤੇ ਤੁਰੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਨਾਨਕੀ ਜੀ ਨੇ ਹਜ਼ੂਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਹੁਤ ਖੂਬਸੂਰਤ ਪੁਸ਼ਾਕਾ ਪਹਿਨਾਇਆ ਤੇ ਵੇਖੋ ਇਹ ਹੈ ਗੁਰਮੁਖੋ ਮੋਹ ਤੇ ਪਿਆਰ ਦਾ ਅੰਤਰ ਬਹੁਤ ਸੋਹਣਾ ਪੁਸ਼ਾਕਾ ਪਹਿਨਾ ਕੇ ਜਦੋਂ ਤਿਆਰ ਕੀਤਾ ਕੁਝ ਘੜੀਆਂ ਬਾਅਦ ਹਜ਼ੂਰ ਆਏ ਬਰਾਤ ਤੁਰਨ ਵਾਲੀ ਹੈ ਤੇ ਸਤਿਗੁਰੂ ਤੇਗ ਬਹਾਦਰ ਹਜ਼ੂਰ ਤਨ ਤੋਂ ਨੰਗੇ ਮਾਤਾ ਜੀ ਨੇ ਪੁੱਛਿਆ ਵੀ ਲਾਲ ਜੀ ਪੁਸ਼ਾਕਾ ਕਿੱਥੇ ਪਿਆ ਗਿਆ ਸੁੰਦਰ ਪੁਸ਼ਾਕਾ ਪਹਿਨਿਆ ਸੀ ਤੇ ਦਾਦਾ ਜੀ ਕਹਿਣ ਲੱਗੇ ਮਾਂ ਜੀ ਇੱਕ ਨੰਗੇ ਬੱਚੇ ਨੂੰ ਵੇਖਿਆ ਸੀ ਤੇ ਮਨ ਵਿੱਚ ਆਇਆ ਮੈਨੂੰ ਤੇ ਹੋਰ ਮਿਲ ਜਾਏਗਾ ਇਹਨੂੰ ਨਹੀਂ ਮਿਲਣਾ ਆਪਣਾ ਲਾ ਕੇ ਉਹਨੂੰ ਦੇ ਦਿੱਤਾ ਇਹ ਹੈ ਪਿਆਰ ਗੁਰਮੁਖੋ ਆਪਣੇ ਬੱਚੇ ਦੇ ਨੰਗ ਦੀ ਚਿੰਤਾ ਤੇ ਜ਼ਰੂਰ ਹੈ ਤੇ ਜਦੋਂ ਅਸੀਂ ਪਿਆਰ ਵਾਲੀ ਅੱਖ ਨਾਲ ਵੇਖਾਂਗੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਵਾਲੀ ਅੱਖ ਨਾਲ ਜਿਹੜੀ ਸਤਿਗੁਰੂ ਜੀ ਸਾਨੂੰ ਬਖਸ਼ ਰਹੇ ਨੇ ਉਦੋਂ ਫਿਰ ਦੂਜੇ ਦਾ ਨੰਗ ਕੱਜਣ ਨੂੰ ਵੀ ਚਿੱਤ ਕਰੇਗਾ ਦਾਦਾ ਜੀ ਕਹਿੰਦੇ ਸੰਸਾਰ ਨੇੜੇ ਹੋ ਕੇ ਬੈਠਾ ਹੈ ਆਪਣੇ ਲੋਭ ਕਰਕੇ ਨੇ ਕੰਧਾਂ ਕੱਢੀਆਂ ਹੋਈਆਂ ਇਹ ਮੇਰੀ ਪਤਨੀ ਹੈ ਇਹ ਮੇਰੇ ਬੱਚੇ ਹਨ ਤੇ ਕਈ ਵਾਰੀ ਇੱਥੋਂ ਤੱਕ ਚਲਿਆ ਜਾਂਦਾ ਕਿ ਜਿੰਨੇ ਰਿਸ਼ਤੇ ਸੁੰਗੜਦੇ ਜਾਂਦੇ ਨੇ ਉਹਨੇ ਦੂਜਿਆਂ ਨੂੰ ਤਿਲਾਂਜਲੀ ਦਿੰਦਾ ਜਾਂਦਾ ਪਤਨੀ ਬੱਚਿਆਂ ਦੇ ਮੋਹ 'ਚ ਕਈ ਵਾਰੀ ਮਾਪਿਆਂ ਨੂੰ ਵੀ ਤਿਲਾਂਜਲੀ ਦੇ ਦਿੰਦਾ ਬੜਾ ਹਿੱਤ ਪਾ ਕੇ ਜਿਹਦੇ ਨਾਲ ਬੈਠਾ ਹੈ
ਜਬ ਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ
ਸਿੱਖਾ ਸਾਂਝ ਗੁਰਾਂ ਵਾਲੀ ਗੁਣਾਂ ਵਾਲੀ ਪਾ ਪ੍ਰੇਮ ਵਾਲੀ ਪਾ ਜਦੋਂ ਤਨ ਤਿਆਗਿਆ ਗਿਆ ਤਨ ਵੀ ਸਾਥ ਛੱਡ ਗਿਆ ਤੇ ਤੈਨੂੰ ਮੁਰਦਾ ਮੁਰਦਾ ਕਹਿ ਕੇ ਸਭ ਨੇ ਕੱਢ ਦੇਣਾ
ਇਹ ਬਿਦ ਕੋ ਬਿਉਹਾਰ ਬਣਿਓ ਹੈ ਜਾਸਿਓ ਨੇ ਹੋ ਲਗਾਇਓ
ਆ ਨੇ ਲਾ ਕੇ ਬੈਠਾ ਪਿਆਰ ਇਸ ਵਿਹਾਰ ਵਿੱਚ ਸੰਸਾਰ ਫਸਿਆ ਹੈ
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ
ਜਾਤ ਨਾਲ ਪਿਆਰ ਨਾ ਕਰ ਜੋਤ ਨਾਲ ਪਿਆਰ ਕਰ ਤੇ ਜਦੋਂ ਜੋਤ ਵੇਖੇਗਾ ਨਾ ਸਭ ਮੈਂ ਜੋਤ ਜੋਤ ਹੈ ਸੋਏ ਫਿਰ ਉਹ ਵਾਹਿਗੁਰੂ ਹਰ ਜਗ੍ਹਾ ਤੇਰੇ ਨਾਲ ਹੈ ਤੇ ਜੇ ਜਾਤ ਵੇਖੇਗਾ ਨਿੱਜ ਵੇਖੇਗਾ ਸਰੀਰ ਵੇਖੇਗਾ ਇਹਨੇ ਕਿਤੇ ਨਾਲ ਨਹੀਂ ਨਿਭਣਾ ਸੋ ਮਹਾਰਾਜ ਬਖਸ਼ਿਸ਼ ਕਰਨ ਕਰਤੇ ਨਾਲ ਪ੍ਰੀਤ ਲੱਗੇ ਇਸ ਖਲਕਤ ਵਿੱਚੋਂ ਖਾਲਕ ਨੂੰ ਵੇਖ ਸਕੀਏ ਲੱਭ ਤਿਆਗ ਕੇ ਇਹ ਰਿਸ਼ਤਿਆਂ ਦੇ ਅੰਦਰ ਪ੍ਰੇਮ ਦੀ ਭਾਵਨਾ ਬਣ ਸਕੇ ਇਹ ਜ਼ਿੰਦਗੀ ਸਵਰਗ ਵਰਗੀ ਬਣ ਜਾਏਗੀ ਆਓ ਬਚਨ ਇੱਕ ਵਾਰ ਫਿਰ ਸੁਣੀਏ
ਇਹ ਬਿਦ ਕੋ ਬਿਉਹਾਰ ਬਣਿਓ ਹੈ, ਜਾਸਿਓ ਨੇਹੂ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।